कर सकते हो और अपने तमाम वाइल्ड राइड्स और खूबसूरत नजारियां दा सब अवेलेबल गोट मॉडल्स दे विच आनंद ले सकते हो। इस वेले तुहानू 3.99 APR परचेज फाइनेंसिंग तमाम ही 2023 ब्रोंको स्पोर्ट्स मॉडल्स दे उत्ते 72 महीने तक मिल रही है। ज्यादा जानकारी वास्ते विजिट करो टोरंटो एरिया दे फोर्ड डीलर या forddealers.ca नू अज ही।
Hell in Rexdale. For more information, you can call 416-679-9991 416-679-9191.
वहमो गुमान से दूर दूर यकीन की हद के पास पास।
Properties, residential or commercial, buying or selling.
Investment properties या फिर condominiums in the downtown Toronto.
We will arrange your mortgage.
Also a housewarming gift.
Service is our priority.
Customer service is our pride. Please experience the difference. आप घर खरीदना या घर को बेचना चाहते हैं, घर की evaluation के लिए एक दफा कॉल कीजिए आरिफा मुजफ्फर 647-898-6245 898-6245।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 647-290-3773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 647-290-3773 ऑल स्टेट के साथ आप महफूज हाथों में हैं। टर्म्स एंड कंडीशन अप्लाई।
ब्रेम्पटन फायर एंड एमरजेंसी सर्विसेज तुहानू दसना चाहंदे ने कि घर विच अचानक मौत दा कारण एहो जेही गैस हो सकदी है जिदा ना ते कोई जायका है ते ना ही कोई बो। कार्बन मोनोऑक्साइड दा अलार्म अपने घर विच हर उस थां विच लाओ जिथे तुसी सोंदे हो ते हर महीने अलार्म नू टेस्ट भी जरूर करो। इन्नी की जेही सावधानी तुहानू ते तुहाडे घर आलियां नू मरण तों बचा सकदी है। नवंबर दी 1 तरीक तों लैके 7 तक कार्बन मोनोऑक्साइड दी जगराहता दा हफ्ता है। जानकारी लई संपर्क करो brampton fire.com।
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900।
دس از ریڈیو 770 AM دا وائس آف کمیونٹی نیوز کرنٹ افیئرز انفارمیشن میوزک اینڈ چٹ چیٹ। I am Ramanjit Singh Sidhu and you're listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
सैवन सैवनटी ए एम तुसी सुन रहे हो खबरां दे इस बुलेटिन दे नाल मैं हां एसआर ठाकुर। सब तो पहला इस बुलेटिन दियां चोणवियां खबरां। सारियां होम हीटिंग टाइप्स दे उत्ते कार्बन टैक्स छोट नहीं दिती जावेगी, कहा ट्रूडो ने। ग्रीन बेल्ट स्कैंडल दे विच हाथ होण तों फूड ने कीता इनकार। एम्बूलेंसां दी घाट दे कारण पैरामेडिक्स यूनियन ने जारी कीता कोड रेड। घरां विच डाके मारन वाले 18 साल लड़के नूं पुलिस ने कीता गिरफ्तार। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਪਸ਼ਟ ਕਰ ਦਿੱਤਾ ਹੈ ਕਿ ਫੈਡਰਲ ਸਰਕਾਰ ਦੇ ਵੱਲੋਂ ਹੋਮ ਹੀਟਿੰਗ ਆਇਲ ਉੱਤੇ ਟੈਕਸ ਵਿੱਚ ਜਿੰਨੀ ਛੋਟ ਦਿੱਤੀ ਜਾ ਸਕਦੀ ਹੈ ਉਸ ਤੋਂ ਵੱਧ ਹੋਰ ਛੋਟ ਜਾਂ ਰੋਕ ਨਹੀਂ ਲਾਈ ਜਾਵੇਗੀ। ਟਰੂਡੋ ਨੇ ਆਖਿਆ ਕਿ ਪ੍ਰਦੂਸ਼ਣ ਸੰਬੰਧੀ ਕੀਮਤਾਂ ਨੂੰ ਹੋਰ ਮੁਲਤਵੀ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਆਖਿਆ ਜਿਸ ਤਰ੍ਹਾਂ ਅਸੀਂ ਕੋਇਲੇ ਦੀ ਵਰਤੋਂ ਨੂੰ ਹੌਲੀ ਹੌਲੀ ਹਟਾਇਆ ਉਸੇ ਤਰ੍ਹਾਂ ਹੀ ਅਸੀਂ ਚਾਹੁੰਦੇ ਹਾਂ ਕਿ ਹੋਮ ਹੀਟਿੰਗ ਆਇਲ ਨੂੰ ਵੀ ਹਟਾ ਦਿੱਤਾ ਜਾਵੇ। ਉਨ੍ਹਾਂ ਨੇ ਆਖਿਆ ਕਿ ਅਸਲ ਦੇ ਵਿੱਚ ਹੋਮ ਹੀਟਿੰਗ ਆਇਲ ਦੀ ਵਰਤੋਂ ਨੂੰ ਖਤਮ ਕਰਨ ਦੇ ਲਈ ਕੀਤਾ ਜਾ ਰਿਹਾ ਹੈ ਜਿਸ ਕਾਰਨ ਵਧੇਰੇ ਪ੍ਰਦੂਸ਼ਣ ਹੁੰਦਾ ਜਿਹੜਾ ਜ਼ਿਆਦਾ ਮਹਿੰਗਾ ਹੈ ਤੇ ਜਿਸ ਕਾਰਨ ਘੱਟ ਆਮਦਨ ਵਾਲੇ ਕੈਨੇਡੀਅਨਸ ਉੱਤੇ ਵਧੇਰੇ ਆਰਥਿਕ ਬੋਝ ਪੈਂਦਾ ਹੈ। ਟਰੂਡੋ ਨੇ ਵੀ ਸਪਸ਼ਟ ਕੀਤਾ ਕਿ ਹੋਰਨਾਂ ਹੋਮ ਹੀਟਿੰਗ ਟਾਈਪਸ ਉੱਤੇ ਛੋਟ ਦੀ ਆਸ ਲਗਾਉਣਾ ਬੇਕਾਰ ਹੈ ਕਿਉਂਕਿ ਹੋਰ ਕਿਸੇ ਟਾਈਪ ਉੱਤੇ ਕਾਰਬਨ ਟੈਕਸ ਉੱਤੇ ਕੋਈ ਛੋਟ ਨਹੀਂ ਦਿੱਤੀ ਜਾਵੇਗੀ। ਮੰਗਲਵਾਰ ਨੂੰ ਸਵੇਰੇ ਕੈਬਨਿਟ ਮੀਟਿੰਗ ਦੇ ਲਈ ਜਾਂਦਿਆਂ ਕੁਦਰਤੀ ਵਸੀਲਿਆਂ ਬਾਰੇ ਮੰਤਰੀ ਜੋਨਾਥ ਵਿਲਕਸਨ ਤੋਂ ਵੀ ਪੱਤਰਕਾਰਾਂ ਨੇ ਹੋਮ ਹੀਟਿੰਗ ਆਇਲ ਉਤੇ ਫੈਡਰਲ ਕਾਰਬਨ ਟੈਕਸ ਉਤੇ 3 ਸਾਲਾਂ ਦੇ ਲਈ ਲਾਈ ਰੋਕ ਸਬੰਧੀ ਕਈ ਸਵਾਲ ਪੁੱਛੇ। ਇਹ ਵੀ ਪੁੱਛਿਆ ਗਿਆ ਹੈ ਕਿ ਇਸ ਤਰ੍ਹਾਂ ਦੀ ਹੋਰ ਛੋਟ ਦਿੱਤੀ ਜਾਵੇਗੀ ਤਾਂ ਵਿਲਕਸਨ ਨੇ ਆਖਿਆ ਕਿ ਅਜਿਹਾ ਨਹੀਂ ਹੋਵੇਗਾ। ਓਨਟੈਰੀਓ ਦੇ ਪ੍ਰੀਮੀਅਰ ਡਗ ਫੋਰਡ ਦਾ ਕਹਿਣਾ ਕਿ ਗ੍ਰੀਨ ਬੈਲਟ ਸਕੈਂਡਲ ਦੇ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਨੇ ਇਹ ਵੀ ਆਖਿਆ ਕਿ ਇਸ ਹਾਊਸਿੰਗ ਡਿਵੈਲਪਮੈਂਟ ਪਲਾਨ ਦੀ ਜਾਂਚ ਕਰ ਰਹੀ RCMP ਦੇ ਵੱਲੋਂ ਵੀ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਗਿਆ। ਮੰਗਲਵਾਰ ਨੂੰ ਇਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫੋਰਡ ਨੇ ਆਖਿਆ ਕਿ ਪਹਿਲੀ ਗੱਲ ਗ੍ਰੀਨ ਬੈਲਟ ਦੇ ਵਿਚ ਤਬਦੀਲੀਆਂ ਵਿਚ ਉਨ੍ਹਾਂ ਦਾ ਕੋਈ ਹੱਥ ਨਹੀਂ ਅਤੇ ਦੂਜੀ ਗੱਲ ਇਹ ਹੈ ਕਿ ਆਡੀਟਰ ਜਨਰਲ ਤੇ ਇੰਟੀਗ੍ਰਿਟੀ ਕਮਿਸ਼ਨਰ ਦੇ ਵੱਲੋਂ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਆਫਿਸ ਨੂੰ ਇਸ ਮਾਮਲੇ ਦੇ ਵਿਚ ਕਲੀਨ ਚਿੱਟ ਦੇ ਦਿੱਤੀ ਗਈ ਹੈ। ਫੋਰਡ ਵੱਲੋਂ ਇਹ ਬਿਆਨ ਉਸ ਸਮੇਂ ਆਇਆ ਜਦੋਂ ਐਨਵਾਇਰਮੈਂਟਲ ਡਿਫੈਂਸ ਨਾਂ ਦੇ ਗਰੁੱਪ ਵੱਲੋਂ ਗ੍ਰੀਨ ਬੈਲਟ ਡਿਵੈਲਪਮੈਂਟ ਪਲਾਨਸ ਤੇ ਅਰਬਨ ਬਾਉਂਡਰੀ ਪ੍ਰਸਾਰ ਸਬੰਧੀ ਜਾਣਕਾਰੀ ਫਰੀਡਮ ਆਫ ਇਨਫਾਰਮੇਸ਼ਨ ਰਾਹੀਂ ਹਾਸਲ ਕਰ ਲਈ ਗਈ। ਇਸ ਐਡਵੋਕੇਸੀ ਗਰੁੱਪ ਦਾ ਦਾਅਵਾ ਹੈ ਕਿ ਸਰਕਾਰ ਦੀ ਅੰਦਰੂਨੀ ਗੱਲਬਾਤ ਤੋਂ ਇਹ ਸਿੱਧ ਹੁੰਦਾ ਹੈ ਕਿ ਓਨਟਾਰੀਓ ਪੋਲੀਟੀਕਲ ਸਟਾਫ ਦੇ ਵੱਲੋਂ ਹੀ ਇਨ੍ਹਾਂ ਤਬਦੀਲੀਆਂ ਦੇ ਨਿਰਦੇਸ਼ ਦਿੱਤੇ ਗਏ ਜਿਨ੍ਹਾਂ ਨਾਲ ਕੁਝ ਡਿਵੈਲਪਰਸ ਨੂੰ ਫਾਇਦਾ ਹੋਇਆ ਹੈ। ਟੋਰਾਂਟੋ ਦੇ ਵਿਚ ਐਂਬੂਲੈਂਸਾਂ ਦੀ ਘਾਟ ਹੁਣ ਰੋਜ਼ ਦੀ ਗੱਲ ਬਣ ਗਈ ਹੈ। ਸੋਮਵਾਰ ਨੂੰ ਸਿਟੀ ਦੀ ਪੈਰਾਮੈਡਿਕਸ ਯੂਨੀਅਨ ਨੇ ਕੋਡ ਰੈੱਡ ਜਾਰੀ ਕਰਨ ਤੋਂ ਬਾਅਦ ਇਹ ਗੱਲ ਆਖੀ। ਮੰਗਲਵਾਰ ਦੁਪਹਿਰ ਨੂੰ ਟੋਰਾਂਟੋ ਦੀ ਸਿਵਿਕ ਇੰਪਲਾਈਜ਼ ਯੂਨੀਅਨ ਲੋਕਲ 416 ਪੈਰਾਮੈਡਿਕਸ ਯੂਨਿਟ ਦੇ ਚੇਅਰ ਮਾਈਕ ਮੈਰੀਮੈਨ ਨੇ ਆਖਿਆ ਹੈ ਕਿ ਇਸ ਵਿਚ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਜੇ ਕੋਈ ਐਂਬੂਲੈਂਸ ਦੀ ਉਡੀਕ ਕਰਦਿਆਂ ਹੋਇਆ ਹੀ ਇਲਾਜ ਤੋਂ ਪਹਿਲਾਂ ਦਮ ਤੋੜ ਦੇਵੇ। ਇਸ ਤੋਂ ਇਕ ਦਿਨ ਪਹਿਲਾਂ ਯੂਨੀਅਨ ਨੇ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਲੋਕਾਂ ਨੂੰ ਸਿਟੀ ਵਿਚ ਐਂਬੂਲੈਂਸਾਂ ਦੀ ਘਾਟ ਤੋਂ ਜਾਣੂ ਕਰਵਾਇਆ ਸੀ। ਇਸ ਸਥਿਤੀ ਨੂੰ ਕੋਡ ਰੈੱਡ ਦਾ ਨਾਂ ਦਿੱਤਾ ਗਿਆ ਹੈ। ਘਰਾਂ ਵਿਚ ਦਾਖਲ ਹੋ ਕੇ ਚੋਰੀਆਂ ਕਰਨ ਤੇ ਡਾਕੇ ਮਾਰਨ ਦੇ ਮਾਮਲੇ ਦੇ ਵਿਚ ਟੋਰਾਂਟੋ ਪੁਲਿਸ ਨੇ 18 ਸਾਲਾਂ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚਕਾਰਾਂ ਨੂੰ 20 ਜੁਲਾਈ ਨੂੰ ਤੜਕੇ 4 ਵਜੇ ਤੋਂ ਪਹਿਲਾਂ ਗਲੀਨ ਕੈਰਨ ਐਵਨਿਊ ਤੇ ਬਾਥ ਸਟਰੀਟ ਏਰੀਆ ਦੇ ਵਿਚ ਡਾਕਾ ਮਾਰੇ ਜਾਣ ਦੀ ਕੋਸ਼ਿਸ਼ ਕਰਨ ਦੀ ਜਾਣਕਾਰੀ ਮਿਲੀ। 2 ਗੱਡੀਆਂ ਵਿਚ ਸਵਾਰ ਹੋ ਕੇ 3 ਮਸ਼ਕੂਕ ਇਕ ਘਰ ਵਿਚ ਪਹੁੰਚੇ ਜਿੱਥੇ ਉਹ ਘਰ ਦੇ ਗੈਰਾਜ ਵਿਚ ਦਾਖਲ ਹੋਏ। ਉਥੋਂ ਭੱਜਣ ਤੋਂ ਪਹਿਲਾਂ ਉਨ੍ਹਾਂ ਨੇ ਗੈਰਾਜ ਵਿਚ ਕਾਫ਼ੀ ਭੰਨ ਤੋੜ ਕੀਤੀ। ਇਥੋਂ ਕੋਈ ਚੀਜ਼ ਚੋਰੀ ਹੋਣ ਦੀ ਖ਼ਬਰ ਨਹੀਂ ਮਿਲੀ। 8 ਦਿਨ ਬਾਅਦ 28 ਜੁਲਾਈ ਨੂੰ ਸਵੇਰੇ 4 ਵਜੇ ਦੇ ਨੇੜੇ ਤੇੜੇ ਪੁਲਿਸ ਨੂੰ ਫਾਰੈਸਟ ਹਿੱਲ ਏਰੀਆ ਦੇ ਵਿਚ ਐਗਲਿੰਟਨ ਐਵਨਿਊ ਵੈਸਟ ਤੇ ਸਪੈਡਿਨਾ ਰੋਡ ਏਰੀਆ ਦੇ ਵਿਚ ਕਿਸੇ ਦੇ ਚੋਰੀ ਦੇ ਨਾਲ ਘਰ ਵਿਚ ਦਾਖਲ ਹੋਣ ਦੀ ਕਾਲ ਮਿਲੀ। ਪੁਲਿਸ ਵੱਲੋਂ ਕੀਤੀ ਜਾਂਚ ਵਿਚ ਪਾਇਆ ਗਿਆ ਕਿ ਮਸ਼ਕੂਕ ਅਤੇ ਉਸਦੇ 2 ਸਾਥੀ ਇਕ ਘਰ ਵਿਚ ਗਏ ਜਿੱਥੇ ਉਨ੍ਹਾਂ ਨੇ ਘਰ ਦੇ ਅੰਦਰ ਦੀ ਗੱਡੀ ਦੀ ਖਿੜਕੀ ਵਿਚ ਚਾਕਿਆ, ਫਿਰ ਖਿੜਕੀ ਉਤੇ ਲੱਗਿਆ ਤਾਰਾਂ ਵਾਲਾ ਜਾਲ ਹਟਾਇਆ ਅਤੇ ਇਕ ਮਸ਼ਕੂਕ ਘਰ ਦੇ ਬੈਕਯਾਰਡ ਵਿਚ ਫੈਂਸ ਟੱਪ ਕੇ ਘਰ ਵਿਚ ਦਾਖਲ ਹੋ ਗਿਆ ਅਤੇ ਘਰ ਦੇ ਪਿਛਲੇ ਦਰਵਾਜ਼ੇ ਵੱਲ ਗਿਆ। ਮਸ਼ਕੂਕ ਨੇ ਜਦੋਂ ਘਰ ਦੇ ਪਿਛਲੇ ਦਰਵਾਜ਼ੇ ਉੱਤੇ ਲੱਗਿਆ ਗਲਾਸ ਪੇਨ ਤੋੜਿਆ ਤਾਂ ਘਰ ਦੇ ਜਾਗ ਗਏ, ਫਿਰ ਇਹ ਗਰੁੱਪ ਇੱਥੋਂ ਫਰਾਰ ਹੋ ਗਿਆ। ਇਸ ਤੋਂ 2 ਦਿਨ ਬਾਅਦ 30 ਜੁਲਾਈ ਨੂੰ ਸਵੇਰੇ 3 ਵਜੇ ਅਧਿਕਾਰੀਆਂ ਨੂੰ ਓਰੀਓਲ ਪਾਰਕਵੇ ਤੇ ਕਿਲਬੈਰੀ ਰੋਡ ਏਰੀਏ ਤੋਂ ਕਾਲ ਮਿਲੀ। ਪਤਾ ਲੱਗਿਆ ਕਿ ਇਸ ਫੜੇ ਗਏ ਲੜਕੇ ਸਮੇਤ ਇਕ ਹੋਰ ਮਸ਼ਕੂਕ ਕਾਲੇ ਕੱਪੜੇ ਹੁੜੀਜ਼ ਪਾ ਕੇ ਮੂੰਹ ਢੱਕ ਕੇ ਇਕ ਘਰ ਵਿਚ ਪਹੁੰਚੇ। ਦੋਵਾਂ ਮਸ਼ਕੂਕਾਂ ਨੇ ਡਰਾਈਵਵੇ ਦੇ ਵਿਚ ਖੜੀਆਂ 2 ਗੱਡੀਆਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਮਿਲੀ। ਫਿਰ ਮਸ਼ਕੂਕਾਂ ਨੇ ਘਰ ਦੇ ਸਾਹਮਣੇ ਵਾਲੇ ਦਰਵਾਜ਼ੇ ਤੋਂ ਘਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਘਰ ਦੀ ਖਿੜਕੀ ਵਿਚ ਟਾਰਚ ਨਾਲ ਝਾਂਕ ਕੇ ਵੇਖਿਆ ਪਰ ਫਿਰ ਬਾਹਰੋਂ ਹੀ ਭੱਜ ਗਏ। ਇਸੇ ਤਰ੍ਹਾਂ 23 ਅਕਤੂਬਰ ਨੂੰ ਵੀ ਪੁਲਿਸ ਨੂੰ ਇਟੋਬੀਕੋ ਦੇ ਵਿਚ ਐਗਲਿੰਟਨ ਐਵਨਿਊ ਵੈਸਟ ਤੇ ਇਨਲਿੰਗਸਟਨ ਐਵਨਿਊ ਏਰੀਆ ਦੇ ਵਿਚ ਸੱਦਿਆ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 3 ਮਸ਼ਕੂਕ ਇਕ ਘਰ ਵਿਚ ਪਹੁੰਚੇ ਅਤੇ ਉਨ੍ਹਾਂ ਨੇ ਕੋਈ ਚੀਜ਼ ਸੁੱਟ ਕੇ ਸਾਹਮਣੇ ਵਾਲੇ ਦਰਵਾਜ਼ੇ ਦਾ ਕੱਚ ਤੋੜ ਦਿੱਤਾ। ਫਿਰ ਮਸ਼ਕੂਕ ਘਰ ਦੇ ਅੰਦਰ ਦਾਖਲ ਹੋਏ ਤੇ ਉਨ੍ਹਾਂ ਨੇ ਘਰ ਦੇ ਮਾਲਕ ਤੋਂ ਨਗਦੀ ਤੇ ਗੱਡੀ ਦੀਆਂ ਚਾਬੀਆਂ ਮੰਗੀਆਂ। ਫਿਰ ਮਸ਼ਕੂਕ ਗੈਰਾਜ ਦਾ ਦਰਵਾਜ਼ਾ ਭੰਨ ਕੇ ਗੱਡੀ ਚੋਰੀ ਕਰਕੇ ਫਰਾਰ ਹੋ ਗਏ। ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ। 29 ਅਕਤੂਬਰ ਨੂੰ ਜਾਂਚਕਾਰਾਂ ਨੇ ਦੱਸਿਆ ਕਿ ਪ੍ਰੋਵਿੰਸ਼ੀਅਲ ਕਾਰਜੈਕਿੰਗ ਟਾਸਕ ਫੋਰਸ ਨੇ 18 ਸਾਲਾਂ ਦੇ ਟੋਰਾਂਟੋ ਵਾਸੀ ਗੁਲਾਮ ਸਖੀ ਸੈਂਗਰ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਨੂੰ ਕਈ ਚਾਰਜਸ ਦਾ ਸਾਹਮਣਾ ਵੀ ਕਰਨਾ ਪਿਆ। ਸਿਕਿਉਰਿਟੀ ਸਬੰਧੀ ਚਿੰਤਾ ਦੇ ਕਾਰਨ ਫੈਡਰਲ ਸਰਕਾਰ ਦੇ ਵੱਲੋਂ ਵੀਚੈਟ ਤੇ ਕੈਸਪਰਸਕੀ ਵਰਗੀਆਂ ਐਪਲੀਕੇਸ਼ਨਸ ਨੂੰ ਆਪਣੇ ਫੋਨਸ ਉਤੇ ਬੈਨ ਕੀਤਾ ਜਾ ਰਿਹਾ ਹੈ। ਵੀਚੈਟ ਚੀਨ ਦੀ ਕੰਪਨੀ ਟੈਂਸੈਂਟ ਦਾ ਸੋਸ਼ਲ ਨੈਟਵਰਕ ਮੈਸੇਜਿੰਗ ਤੇ ਪੇਮੈਂਟ ਸਬੰਧੀ ਐਪ ਹੈ, ਜਦਕਿ ਕੈਸਪਰਸਕੀ ਨੂੰ ਰੂਸੀ ਕਾਰੋਬਾਰੀ ਯੂਜੀਨ ਕੈਸਪਰਸਕੀ ਦੇ ਵੱਲੋਂ ਤਿਆਰ ਕੀਤਾ ਗਿਆ। ਇਹ ਸਾਈਬਰ ਸਿਕਿਉਰਿਟੀ ਤੇ ਐਂਟੀਵਾਇਰਸ ਸਾਫਟਵੇਅਰ ਮੁਹੱਈਆ ਕਰਵਾਉਂਦਾ ਹੈ। ਸਰਕਾਰ ਨੇ ਆਖਿਆ ਕਿ ਦੋਵੇਂ ਐਪਸ ਉਨ੍ਹਾਂ ਦੀਆਂ ਡਿਵਾਈਸਾਂ ਤੋਂ ਹਟਾਏ ਜਾਣਗੇ ਅਤੇ ਭਵਿੱਖ ਵਿਚ ਯੂਜ਼ਰਸ ਨੂੰ ਵੀ ਵੀਚੈਟ ਜਾਂ ਫਿਰ ਕੈਸਪਰਸਕੀ ਪ੍ਰੋਡਕਟਸ ਡਾਊਨਲੋਡ ਕੀਤੇ ਜਾਣ ਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਇਹ ਵੀ ਆਖਿਆ ਗਿਆ ਕਿ ਕੈਨੇਡਾ ਦੇ ਚੀਫ ਇਨਫੋਰਮੇਸ਼ਨ ਆਫਿਸਰ ਨੂੰ ਇੱਕ ਪੱਕਾ ਯਕੀਨ ਹੈ ਕਿ ਵੀਚੈਟ ਤੇ ਕੈਸਪਰਸਕੀ ਐਪਸ ਦੇ ਕਾਰਨ ਲੋਕਾਂ ਤੇ ਸਰਕਾਰ ਦੀ ਪ੍ਰਾਈਵੇਸੀ ਤੇ ਸਿਕਿਉਰਿਟੀ ਨੂੰ ਖਤਰਾ ਹੈ। ਇਸ ਫੈਸਲੇ ਉੱਤੇ ਕੈਸਪਰਸਕੀ ਨੇ ਇੱਕ ਬਿਆਨ ਵਿਚ ਆਖਿਆ ਕਿ ਉਨ੍ਹਾਂ ਨੂੰ ਇਸ ਫੈਸਲੇ ਦੇ ਕਾਰਨ ਕਾਫ਼ੀ ਨਿਰਾਸ਼ਾ ਦੇ ਨਾਲ ਨਾਲ ਹੈਰਾਨੀ ਵੀ ਹੋਈ ਹੈ। ਬਿਆਨ ਵਿਚ ਇਹ ਵੀ ਆਖਿਆ ਗਿਆ ਕਿ ਫੈਸਲਾ ਸਿਆਸੀ ਅਦਾਲਤ ਤੇ ਕੀਤਾ ਗਿਆ ਲੱਗਦਾ ਹੈ। ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਦਾ ਕਹਿਣਾ ਹੈ ਕਿ ਫਿਸਕਲ ਤੇ ਮੋਨੀਟਰੀ ਪਾਲਿਸੀ ਇਕ ਦੂਜੇ ਤੋਂ ਉਲਟ ਦਿਸ਼ਾਵਾਂ ਵਿਚ ਚੱਲ ਰਹੀਆਂ ਨੇ। ਇਸ ਲਈ ਮਹਿੰਗਾਈ ਨੂੰ ਹੇਠਾਂ ਲੈ ਕੇ ਆਉਣਾ ਮੁਸ਼ਕਲ ਹੋਇਆ ਪਿਆ। ਬੈਂਕ ਆਫ ਕੈਨੇਡਾ ਦੇ ਵੱਲੋਂ ਪਿੱਛੇ ਜਿਹੇ ਰੇਟ ਸਬੰਧੀ ਕੀਤੇ ਗਏ ਫੈਸਲੇ ਤੇ ਕੁਆਟਰਲੀ ਇਕਨੋਮਿਕ ਪੇਸ਼ਨਗੋਈ ਤੋਂ ਬਾਅਦ ਮੈਕਲਮ ਹਾਊਸ ਆਫ ਕਾਮਨਸ ਦੀ ਵਿੱਤ ਕਮੇਟੀ ਤੇ ਐਮ ਪੀ ਸਾਹਮਣੇ ਪੇਸ਼ ਹੋਣ ਜਾ ਰਹੇ ਨੇ। ਕੰਜ਼ਰਵੇਟਿਵ ਐਮ ਪੀ ਜਸਰਾਜ ਸਿੰਘ ਹੱਲਾ ਵੱਲੋਂ ਕੀਤੇ ਸਵਾਲ ਦੇ ਜਵਾਬ ਦੇ ਵਿਚ ਗਵਰਨਰ ਨੇ ਆਖਿਆ ਕਿ ਸੈਂਟਰਲ ਬੈਂਕ ਦੇ ਵੱਲੋਂ ਮਹਿੰਗਾਈ ਨੂੰ ਠੱਲ ਪਾਉਣ ਦੇ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਵਿਚ ਸਰਕਾਰ ਵੱਲੋਂ ਕੀਤੇ ਜਾ ਰਹੇ ਖਰਚੇ ਵੀ ਅਹਿਮ ਭੂਮਿਕਾ ਨਿਭਾ ਰਹੇ ਨੇ। ਗਵਰਨਰ ਨੇ ਆਖਿਆ ਕਿ ਫੈਡਰਲ ਤੇ ਪ੍ਰੋਵਿੰਸ਼ੀਅਲ ਬਜਟ ਦੇ ਅਨੁਸਾਰ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਖਰਚੇ ਸਪਲਾਈ ਨਾਲੋਂ ਤੇਜ਼ੀ ਨਾਲ ਵਧਣਗੇ। ਇਸ ਨਾਲ ਮਹਿੰਗਾਈ ਨੂੰ ਕੰਟਰੋਲ ਕਰਨ ਤੇ ਵੀ ਦਬਾਅ ਪਵੇਗਾ। ਉਨ੍ਹਾਂ ਨੇ ਆਖਿਆ ਕਿ ਚੰਗਾ ਹੋਵੇ ਜੇ ਮੋਨੀਟਰੀ ਤੇ ਫਿਸਕਲ ਨੀਤੀ ਇਕ ਦਿਸ਼ਾ ਵਿਚ ਚੱਲਣ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਆਖਿਆ ਕਿ ਕੈਨੇਡਾ ਦੀਆਂ ਹੋਰ G7 ਮੁਲਕਾਂ ਦੇ ਨਾਲ ਵੀ ਤੁਲਨਾ ਕਰਨੀ ਚਾਹੀਦੀ ਹੈ। G7 ਮੁਲਕਾਂ ਦੇ ਵਿਚ ਕੈਨੇਡਾ ਦੀ ਘੱਟ ਦੇ ਮੁਕਾਬਲੇ GDP ਰੇਸ਼ੋ ਸਭ ਤੋਂ ਘੱਟ ਹੈ। ਦੱਖਣੀ ਲੰਡਨ ਦੇ ਕੋਰਡਨ ਵਿਚਲੇ ਘਰ ਦੇ ਵਿਚ ਮ੍ਰਿਤਕ ਮਿਲੀ ਭਾਰਤੀ ਮੁਟਿਆਰ ਦੇ ਕਤਲ ਦਾ ਦੋਸ਼ ਭਾਰਤੀ ਮੂਲ ਦੇ 23 ਸਾਲਾ ਵਿਅਕਤੀ ਤੇ ਲਗਾਇਆ ਗਿਆ। ਲੜਕੀ ਦੇ ਸਰੀਰ ਤੇ ਚਾਕੂ ਦੇ ਜ਼ਖਮ ਸਨ। ਪੁਲਿਸ ਅਤੇ ਮੈਡੀਕਲ ਸਟਾਫ ਨੂੰ ਮੌਕੇ ਉਤੇ ਬੁਲਾਇਆ ਗਿਆ। ਮਹਿਕ ਸ਼ਰਮਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਨਾਲ ਪੁਲਿਸ ਨੇ ਸ਼ੈਲ ਸ਼ਰਮਾ ਹਿਰਾਸਤ ਵਿਚ ਲੈ ਲਿਆ। ਮਹਿਕ ਹਾਲ ਹੀ ਦੇ ਵਿਚ ਭਾਰਤ ਤੋਂ ਆਈ ਸੀ। ਔਰਤ ਅਤੇ ਮੁਲਜ਼ਮ ਦੇ ਸਬੰਧਾਂ ਦਾ ਪਤਾ ਵੀ ਨਹੀਂ ਲੱਗ ਸਕਿਆ। ਥਾਈਲੈਂਡ ਨੇ ਅਗਲੇ ਮਹੀਨੇ ਤੋਂ ਮਈ 2024 ਤੱਕ ਭਾਰਤ ਅਤੇ ਤਾਈਵਾਨ ਦੇ ਯਾਤਰਾ ਦੇ ਲਈ ਵੀਜ਼ਾ ਸ਼ਰਤਾਂ ਨੂੰ ਮਾਫ਼ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਦੇਸ਼ ਆਪਣੀ ਆਰਥਿਕਤਾ ਨੂੰ ਸੁਧਾਰਨ ਦੇ ਲਈ ਸੀਜ਼ਨ ਵਿਚ ਵਧੇਰੇ ਸੈਲਾਨੀਆਂ ਨੂੰ ਖਿੱਚਣਾ ਚਾਹੁੰਦਾ ਹੈ। ਥਾਈ ਸਰਕਾਰ ਦੇ ਬੁਲਾਰੇ ਦੇ ਅਨੁਸਾਰ ਭਾਰਤ ਅਤੇ ਤਾਈਵਾਨ ਤੋਂ ਆਉਣ ਵਾਲੇ ਸੈਲਾਨੀਆਂ ਨੂੰ 30 ਦਿਨਾਂ ਦੇ ਲਈ ਥਾਈਲੈਂਡ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਸਾਲ ਭਾਰਤ ਤੋਂ 12 ਲੱਖ ਸੈਲਾਨੀ ਥਾਈਲੈਂਡ ਪੁੱਜੇ ਨੇ। ਉਥੋਂ 2 ਮਲੇਸ਼ੀਆ, ਚੀਨ ਅਤੇ ਦੱਖਣੀ ਕੋਰੀਆ ਨੇ। ਥਾਈਲੈਂਡ ਨੇ 1 ਸਤੰਬਰ ਦੇ ਵਿਚ ਚੀਨੀ ਸੈਲਾਨੀਆਂ ਦੀ ਵੀਜ਼ਾ ਸ਼ਰਤਾਂ ਮਾਫ਼ ਕਰ ਦਿੱਤੀਆਂ। ਜਨਵਰੀ ਤੋਂ ਅਕਤੂਬਰ 29 ਤੱਕ ਥਾਈਲੈਂਡ 2,20,00,000 ਸੈਲਾਨੀ ਆਏ। ਏਅਰ ਇੰਡੀਆ ਨੇ ਅੱਜ ਕਿਹਾ ਕਿ ਮੁੰਬਈ ਦੇ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਤੇ ਤੱਕ 15 ਦਸੰਬਰ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰੇਗੀ। ਇਹ ਵਿਸਥਾਰ ਏਅਰਲਾਈਨਜ਼ ਦੀ ਆਲਮੀ ਹਵਾਈ ਮਾਰਗ ਨੈਟਵਰਕ ਯੋਜਨਾ ਦਾ ਹਿੱਸਾ ਹੈ। ਏਅਰ ਇੰਡੀਆ ਨੇ ਬਿਆਨ ਵਿਚ ਕਿਹਾ ਕਿ ਨਵੇਂ ਮਾਰਗ ਤੇ ਇਹ ਉਡਾਣ ਹਫ਼ਤੇ ਵਿਚ 3 ਵਾਰ ਚਲਾਈਆਂ ਜਾਣਗੀਆਂ ਤੇ ਇਸ ਨਾਲ ਆਸਟ੍ਰੇਲੀਆਈ ਸੂਬੇ ਵਿਕਟੋਰੀਆ ਦੇ ਵਿਚ ਸਾਲਾਨਾ ਲਗਭਗ 40,000 ਸੀਟਾਂ ਦਾ ਵਾਧਾ ਕੀਤਾ ਜਾਵੇਗਾ। ਇਜ਼ਰਾਈਲੀ ਫੌਜ ਉਸਦੇ ਟੈਂਕ ਅਤੇ ਬਖਤਰਬੰਦ ਵਾਹਨ ਗਾਜ਼ਾ ਦੇ ਅੰਦਰੂਨੀ ਹਿੱਸੇ ਵਿਚ ਪਹੁੰਚ ਗਏ। ਹਮਾਸ ਦੇ ਅੱਤਵਾਦੀਆਂ ਦੇ ਵੱਲੋਂ ਬੰਦੀ ਬਣਾਏ ਸੈਨਿਕ ਨੂੰ ਰਿਹਾਅ ਕਰਵਾਇਆ। ਇਸ ਨਾਲ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਨੇ ਜੰਗਬੰਦੀ ਦੇ ਸੱਦੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਇਜ਼ਰਾਈਲੀ ਬਲਾਂ ਦੇ ਦੁਆਰਾ ਹਵਾਈ ਹਮਲੇ ਰਾਹੀਂ ਹਸਪਤਾਲਾਂ ਦੇ ਆਲੇ ਦੁਆਲੇ ਦੇ ਖੇਤਰ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਹਜ਼ਾਰਾਂ ਜ਼ਖਮੀ ਫਲਸਤੀਨੀ ਸ਼ਰਨ ਲੈ ਰਹੇ ਨੇ। ਇਜ਼ਰਾਈਲ ਅਤੇ ਫਲਸਤੀਨ ਦੇ ਵਿਚਾਲੇ ਚੱਲ ਰਹੀ ਜੰਗ ਦੇ ਕਾਰਨ ਯੂਰਪੀ ਦੇਸ਼ਾਂ ਵਿਚ ਇਸਲਾਮਿਕ ਪ੍ਰਭਾਵ ਨੇ ਪੂਰੇ ਯੂਰਪ ਨੂੰ ਚਿੰਤਤ ਕਰ ਦਿੱਤੈ। ਲੰਡਨ ਸਮੇਤ ਪੂਰੇ ਯੂਰਪ ਚ ਫਲਸਤੀਨ ਦੇ ਹੱਕ ਵਿਚ ਹੋਏ ਵਿਸ਼ਾਲ ਮੁਜ਼ਾਹਰਿਆਂ ਨੇ ਯੂਰਪੀ ਦੇਸ਼ਾਂ ਨੂੰ ਇਸ ਮੁੱਦੇ ਬਾਰੇ ਸੋਚਣ ਲਈ ਮਜਬੂਰ ਕੀਤਾ। ਅਸਲ ਵਿਚ ਲੱਖਾਂ ਪ੍ਰਦਰਸ਼ਨਕਾਰੀਆਂ ਨੇ ਮੁਲੀ ਭਾਈਚਾਰੇ ਦੇ ਸੰਘਰਸ਼ ਵਿਚ ਫਲਸਤੀਨੀਆਂ ਦਾ ਸਮਰਥਨ ਦਿਖਾਉਣ ਦੇ ਲਈ ਯੂਰਪ, ਮੱਧ ਪੂਰਬ ਤੇ ਏਸ਼ੀਆ ਦੇ ਕਈ ਸ਼ਹਿਰਾਂ ਚ ਰੈਲੀਆਂ ਕੱਢੀਆਂ। ਸਭ ਤੋਂ ਵੱਡੇ ਪ੍ਰਦਰਸ਼ਨਾਂ ਦੇ ਵਿਚੋਂ ਇਕ ਲੰਡਨ ਦੇ ਵਿਚ ਆਯੋਜਿਤ ਕੀਤਾ ਗਿਆ ਤੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਸਰਕਾਰ ਨੂੰ ਸੰਘਰਸ਼ ਨੂੰ ਰੋਕਣ ਦੇ ਲਈ ਵੀ ਕਿਹਾ ਗਿਆ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਸਾਰੀਆਂ ਹੋਮ ਹੀਟਿੰਗ ਟਾਈਪਸ ਉਤੇ ਕਾਰਬਨ ਟੈਕਸ ਛੋਟ ਨਹੀਂ ਦਿੱਤੀ ਜਾਵੇਗੀ, ਕਿਹਾ ਟਰੂਡੋ ਨੇ। ਗ੍ਰੀਨ ਬੈਲਟ ਸਕੈਂਡਲ ਦੇ ਵਿਚ ਹੱਥ ਹੋਣ ਤੋਂ ਫੋਰਡ ਨੇ ਕੀਤਾ ਇਨਕਾਰ। ਐਂਬੂਲੈਂਸਾਂ ਦੀ ਘਾਟ ਦੇ ਕਾਰਨ ਪੈਰਾਮੈਡਿਕਸ ਯੂਨੀਅਨ ਨੇ ਜਾਰੀ ਕੀਤਾ ਕੋਡ ਰੈਡ। ਘਰਾਂ ਦੇ ਵਿਚ ਡਾਕੇ ਮਾਰਨ ਵਾਲੇ 18 ਸਾਲਾ ਲੜਕੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ। ਫੈਡਰਲ ਸਰਕਾਰ ਨੇ ਵੀਚੈਟ ਤੇ ਕੈਸਪਰਸਕੀ ਐਪ ਉਤੇ ਪਾਬੰਦੀ ਲਗਾਉਣ ਦਾ ਕੀਤਾ ਫੈਸਲਾ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੀ ਦੋਸਤ SR ਠਾਕੁਰ ਨੂੰ ਹੁਣ ਦਿਓ ਇਜਾਜ਼ਤ। ਧੰਨਵਾਦ। ਜੇ ਤੁਸੀਂ ਆਪਣੇ ਘਰ ਤੇ ਆਟੋ ਇੰਸ਼ੋਰੈਂਸ ਦੇ ਰਿਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫੇਰ ਘਬਰਾਉਣ ਦੀ ਲੋੜ ਨਹੀਂ। ਹੁਣ ਤੁਸੀਂ ਜਾਓ ਆਲ ਸਟੇਟ ਦੇ ਰਾਜਾ ਮੁਦੱਸਰ ਕੋਲ।
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਕਰ ਸਕਦੇ ਹੋ।
ਇਫ ਯੂ ਓਨ ਅ ਪ੍ਰੋਪਰਟੀ ਐਂਡ ਆਰ ਲੁਕਿੰਗ ਟੂ ਟੇਕ ਇਕੁਇਟੀ, ਵੀ ਕੈਨ ਹੈਲਪ ਬਾਈ ਆਫਰਿੰਗ ਅ ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ। ਵੀ ਆਰ ਆਫਰਿੰਗ ਅਲਟਰਾ ਲੋਅ ਰੇਟ ਐਂਡ ਮੈਕਸਿਮਮ ਇਕੁਇਟੀ ਇਨ 10 ਟੂ 15 ਡੇਜ਼। Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free, no obligation consultation.
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
The current affairs with Swagat hai. Main Ramanjit Singh Sidhu, aaj din Wednesday, Budwar, aur 1 November 2023, sweer de 7:15 ka samay. Te ਕੁਝ ਗੱਲਾਂ ਦੇ ਵਿੱਚ ਧਿਰਾਂ ਬਣ ਜਾਂਦੀਆਂ ਨੇ ਤੇ ਕੁਝ ਧਿਰਾਂ ਕਦੇ ਨਜ਼ਰ ਆਉਂਦੀਆਂ ਹੁੰਦੀਆਂ ਤੇ ਕਈ ਵਾਰ ਕੋਈ ਪਿੱਛੇ ਖੜ ਕੇ ਗੇਮ ਖੇਡਣ ਵਾਲੇ ਵੀ ਹੁੰਦੇ ਨੇ ਤੇ ਸਾਨੂੰ ਇਹ ਸਪਸ਼ਟ ਕਰਨਾ ਔਖਾ ਹੋ ਜਾਂਦਾ ਕਿ ਅਸਲ ਵਿੱਚ ਇਹ ਮਾਜ਼ਰਾ ਕੀ ਹੈ। ਕੱਲ 31 ਅਕਤੂਬਰ ਸੀ। 31 ਅਕਤੂਬਰ 1984 ਨੂੰ ਭਾਰਤ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਉਹਨਾਂ ਦਾ ਕਤਲ ਕੀਤਾ ਗਿਆ। ਉਹਨਾਂ ਦੀ ਸੁਰੱਖਿਆ ਵਿੱਚ ਸ਼ਾਮਲ ਦਸਤੇ ਦੇ ਨੌਜਵਾਨ ਪੁਲਿਸ ਸਿਪਾਹੀਆਂ ਵੱਲੋਂ ਜਿਹੜੇ ਉਹਨਾਂ ਦੇ ਬਾਡੀ ਗਾਰਡ ਸੀ। ਉਹ ਤੋਂ ਬਾਅਦ ਆਮ ਤੌਰ ਤੇ ਫਿਰ ਭਾਸ਼ਾ ਲੱਛੇਦਾਰ ਭਾਸ਼ਾ ਅਣਜਾਣ ਲੋਕਾਂ ਨੂੰ ਸਮਝ ਨਾ ਆਵੇ ਤੇ ਫਿਰ ਰੰਗਤਾਂ ਦੇਣ ਦੀ ਕੋਸ਼ਿਸ਼ ਸ਼ੁਰੂ ਹੋ ਜਾਂਦੀ ਹੈ। ਫੜਿਆ ਹਮੇਸ਼ਾ ਮਜ਼ਲੂਮ ਜਾਂਦਾ ਔਰ ਉਸ ਵਰਗ ਦੀ ਨਿਸ਼ਾਨਦੇਹੀ ਕਰਕੇ ਅਸੀਂ ਵੀ ਵਰਗਾਂ ਦੀ ਨਿਸ਼ਾਨਦੇਹੀ ਵੀ ਇਸ ਜਾਲ ਵਿੱਚ ਫਸ ਜਾਂਦੇ ਹਾਂ ਤੇ ਫਿਰ ਹਰ ਸਿੱਖ ਦੇਖਦੇ ਬੰਦੇ ਨੂੰ ਕਈ ਵਾਰ ਤਾਂ ਪਤਾ ਵੀ ਨਹੀਂ ਸੀ ਕਿ ਸਿੱਖ ਕਿਸ ਤਰ੍ਹਾਂ ਦਾ, ਕਿਉਂਕਿ ਸਿੱਖ ਤਾਂ ਉਦੋਂ ਕਾਂਗਰਸ ਦੇ ਨਾਲ ਵੀ ਖੜੇ ਸੀ, ਪੱਗਾਂ ਵੀ ਬੰਨਦੇ ਸੀ, ਦਾੜੀਆਂ ਵੀ ਰੱਖੀਆਂ ਸੀ, ਅੰਮ੍ਰਿਤ ਛਕਿਆ ਹੋਇਆ ਵੀ, ਜ਼ਰੂਰ ਕੋਈ ਨਾ ਕੋਈ ਉਦੋਂ ਕਾਂਗਰਸੀ ਹੋਵੇਗਾ। ਪਰ ਪਹਿਰਾਵੇ ਦੇ ਹਿਸਾਬ ਨਾਲ ਜਦੋਂ ਹਿਸਾਬ ਲਾਉਣੇ ਨੇ ਤੇ ਫਿਰ ਉਹਨਾਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਕੁਝ ਉਹਨੂੰ ਦੰਗੇ ਕਹਿ ਰਹੇ ਸੀ ਕਿ ਦੰਗੇ ਹੋਏ, 1 ਨਵੰਬਰ ਤੋਂ ਸਿੱਖ ਵਿਰੋਧੀ ਦੰਗੇ ਹੋਏ, ਕਈਆਂ ਨੇ ਉਹਨੂੰ ਨਸਲਕੁਸ਼ੀ ਕਿਹਾ, ਕੁਝ ਨੇ ਕਤਲੇਆਮ ਕਿਹਾ। ਅਸਲ ਚ ਕੀ ਹੋਇਆ, ਉਹਨੂੰ ਕਿਵੇਂ ਪ੍ਰਭਾਸ਼ਿਤ ਕੀਤਾ ਜਾਣਾ, ਕਿਸ ਖਾਨੇ ਚ ਬਹਿ ਕੇ ਕੀਤਾ ਜਾਣਾ, ਔਰ ਜਦੋਂ ਵੀ ਅਸੀਂ ਗਲਤ ਖਾਨਿਆਂ ਦੇ ਵਿੱਚ ਰੱਖ ਕੇ ਗਲਤ ਚਸ਼ਮਿਆਂ ਦੇ ਨਾਲ ਗਲਤ ਬਿਆਨੀ ਕਰਦੇ ਹਾਂ ਤੇ ਉਹ ਤ੍ਰਾਸਦੀ ਹੋਰ ਅੱਗੇ ਦੀ ਅੱਗੇ ਤੁਰੀ ਜਾਂਦੀ ਹੈ ਔਰ ਇਸ ਤਰ੍ਹਾਂ ਦੀਆਂ ਗਲਤੀਆਂ ਕੀਤੀਆਂ ਗਈ। ਹੁਣ ਉਹਨੂੰ ਦੰਗੇ ਕਿਹਾ ਗਿਆ। ਦੰਗੇ ਦੇ ਵਿੱਚ ਦੋ ਤਰ੍ਹਾਂ ਕਾਨੂੰਨ ਤੋਂ ਬਾਹਰ ਹੋ ਕੇ ਮਾਰੋ ਮਾਰੇ ਤੇ ਉਤਰੇ ਆਉਂਦੀਆਂ ਨੇ। ਦੰਗੇ ਵੀ ਕਰਵਾਏ ਜਾਂਦੇ ਆ, ਕਦੇ ਨਹੀਂ ਹੁੰਦੇ, ਕਰਵਾਏ ਜਾਂਦੇ ਆ। ਦੰਗਿਆਂ ਦੇ ਕੁਝ ਇੱਕ ਕਾਰਨ ਰੱਖੇ ਹੋਏ ਨੇ, ਅਜੇ ਵੀ ਉਹ ਚੱਲਦੇ ਆ। ਕਿਸੇ ਵੀ ਧਾਰਮਿਕ ਜਗ੍ਹਾ ਦੀ ਬੇਅਦਬੀ ਕਰ ਦੋ, ਉਹ ਤੋਂ ਬਾਅਦ ਦੰਗਿਆਂ ਦਾ ਮਾਹੌਲ ਬਣਾਇਆ ਜਾ ਸਕਦਾ। ਅੱਜ ਵੀ ਇਹ ਫਾਰਮੂਲਾ ਪੂਰਾ ਕਾਮਯਾਬ ਹੈ, ਅਜੇ ਵੀ ਇਹ ਸਿਆਸਤ ਵਿੱਚ ਕੁਝ ਸਮਾਂ ਹੋਰ ਚੱਲੇਗਾ। ਬਹੁਤ ਬੈਸਟ ਫਾਰਮੂਲਾ ਇਹ ਛੇਤੀ ਸਿਆਸਤ ਵਿੱਚ ਸਫਲ ਹੋਣ ਦਾ, ਛੇਤੀ ਪੋਲਰਾਈਜੇਸ਼ਨ ਕਰਨ ਦਾ। ਹਾਂ, ਜੇ ਕਿਸੇ ਹੋਰ ਧਰਮ ਚ ਹੁੰਦੀ ਹੋਵੇ ਤਾਂ ਸਾਨੂੰ ਸਮਝ ਆ ਜਾਂਦੀ ਹੈ ਕਿ ਉਹ ਦੇਖੋ ਜੀ ਧਰਮ ਦੇ ਨਾਂ ਦੇ ਉੱਤੇ ਮੂਲਵਾਦ ਹੈ, ਕੱਟੜਵਾਦ ਹੈ ਤੇ ਇਸ ਨਾਲ ਲੋਕਾਂ ਨੂੰ ਮਾਰਿਆ ਕੁੱਟਿਆ ਜਾ ਰਿਹਾ। ਪਰ ਜਦੋਂ ਆਪਣੇ ਵਾਲੇ ਚ ਹੋ ਰਹੀ ਹੋਵੇ, ਆਪਣੇ ਬੱਚੇ ਦੀ ਸ਼ਰਾਰਤ, ਜਿੱਥੇ ਸਾਡਾ ਆਨੰਦ ਧੂਪ ਉੱਥੇ ਬੱਕਰੀ ਮਰੀ ਦਾ ਕੀ ਦੋਸ਼। ਜਦੋਂ ਇਹ ਮਾਮਲਾ ਆਉਂਦਾ ਫਿਰ ਇਹਨਾਂ ਮਸਲਿਆਂ ਨੂੰ ਅਸੀਂ ਕਦੇ ਵੀ ਹੱਲ ਨਹੀਂ ਕਰ ਸਕਦੇ ਔਰ ਸ਼ਰਾਰਤੀ ਧਿਰਾਂ ਨੂੰ ਪਤਾ ਹੀ ਹੁੰਦਾ ਕਿ ਇਸ ਜਾਲ ਚੋਂ ਨਹੀਂ ਨਿਕਲ ਸਕਦੇ। ਮਾਲ ਵਿਕ ਰਿਹਾ, ਫਸਾਦ ਵਿਕ ਰਿਹਾ, ਮਾਲ ਵਿਕ ਰਿਹਾ, ਨਫ਼ਰਤ ਵਿਕ ਰਹੀ ਹੈ ਤੇ ਹੁਣ ਵੀ ਇਹਨਾਂ ਲਈ ਜਿਹੜੀਆਂ ਧਿਰਾਂ ਵੀ ਬੋਲਦੀਆਂ ਨੇ ਉਹ ਆਪਣੇ ਆਪਣੇ ਖਾਨੇ ਚ ਖੜੇ ਹੋ ਕੇ ਬੋਲਦੇ ਆ। ਸਿੱਖ ਸਿੱਖਾਂ ਦੀ ਗੱਲ ਕਰਦੇ ਆ, ਜਿਵੇਂ ਸਿੱਖ ਧਰਮ ਦਾ ਆਗਾਜ਼ ਕੀਤਾ ਗਿਆ ਸੀ ਜੋ ਫਲ ਫਲ ਲਿਆ ਕੇ ਕੀਤਾ ਗਿਆ ਸੀ ਉਹ ਸਿਰਫ ਸਿੱਖਾਂ ਦੀ ਭਲਾਈ ਲਈ ਕੀਤਾ ਗਿਆ ਸੀ ਜਾਂ ਜਿਹੜੇ ਸਿੱਖ ਬਣ ਜਾਣਗੇ ਉਹਨਾਂ ਦੀ ਭਲਾਈ ਲਈ ਉਹ ਇਹ ਸਾਡੀਆਂ ਤੁਹਾਡੀਆਂ ਮੈਂਬਰਸ਼ਿਪਾਂ ਨੇ ਸਿੱਖ ਧਰਮ ਮੈਂਬਰਸ਼ਿਪ ਦੇ ਨਾਂ ਤੇ ਸ਼ੁਰੂ ਨਹੀਂ ਸੀ ਹੋਇਆ ਤੇ ਇਹ ਨਸਲ ਕੁਸ਼ੀਆਂ ਮੈਂਬਰਸ਼ਿਪ ਦੇ ਆਧਾਰ ਤੇ ਕੀਤੀਆਂ ਗਈਆਂ ਕਿ ਸਾਡੇ ਇੰਨੇ ਮੈਂਬਰ ਨੇ ਤੇ ਜਦੋਂ ਇਹ ਸਾਰੇ ਧਰਮ ਫਲਸਫੇ ਨਜ਼ੂਮੀਆਂ ਨੇ ਸ਼ੁਰੂ ਕੀਤੇ ਆ ਪੈਗੰਬਰਾਂ ਨੇ ਸ਼ੁਰੂ ਕੀਤੇ ਆ ਤੇ ਉਹ ਬਾਏ ਬਰਥ ਸ਼ੁਰੂ ਨਹੀਂ ਸੀ ਹੋਏ ਹੁਣ ਇਹ ਸਾਰੀਆਂ ਚੀਜ਼ਾਂ ਬਾਏ ਬਰਥ ਚੱਲ ਰਹੀਆਂ ਨੇ ਸਿੱਖਾਂ ਦੇ ਘਰ ਜੰਮਣ ਵਾਲੇ ਤੋਂ ਉਮੀਦ ਹੈ ਕਿ ਉਹ ਸਿੱਖ ਬਣ ਕੇ ਜੀਵੇ ਮੁਸਲਮਾਨ ਦੇ ਘਰ ਚ ਜੰਮਣ ਵਾਲਾ ਮੁਸਲਮਾਨ ਹੋਵੇ ਅਹਿਮਦੀਆ ਅਹਿਮਦੀਆ ਹੋਵੇ ਸ਼ੀਆ ਸ਼ੀਆ ਹੋਵੇ ਸੁੰਨੀ ਸੁੰਨੀ ਹੋਵੇ ਹਿੰਦੂ ਹਿੰਦੂ ਹੋਵੇ ਦਲਿਤ ਦਲਿਤ ਹੀ ਹੋਵੇ ਆਪਣੇ ਕਹਿੰਦੇ ਉਸ ਚ ਬਾਹਰ ਨਾ ਨਿਕਲੋ ਪਰ ਜਿਹਨਾਂ ਦੇ ਪਿੱਛੇ ਲੱਗ ਕੇ ਤੁਰਦੇ ਆ ਜਿਹਨਾਂ ਨੂੰ ਬਹੁਤ ਵੱਡੇ ਕਹਿੰਦੇ ਆ ਉਹ ਆਪਣੀ ਨਵੀਂ ਰਾਹ ਲੈ ਕੇ ਤੁਰੇ ਨੇ ਉਹਨਾਂ ਨੇ ਆਪਣੇ ਰੱਬ ਨਾਲ ਆਪ ਸਿੱਧੀ ਗੱਲ ਕੀਤੀ ਹੈ ਪੁਰਾਣੀ ਭਾਸ਼ਾ ਪੁਰਾਣੇ ਰਸਮਾਂ ਰਿਵਾਜ ਨਹੀਂ ਵਰਤੇ ਆਪਣੇ ਰਿਵਾਜ ਖੜਾ ਕੀਤਾ ਆਪਣੇ ਨਾਲ ਗੱਲ ਕਰਨੀ ਆ ਆਪਣੇ ਬਣਾਉਣ ਵਾਲੇ ਨਾਲ ਗੱਲ ਕਰਨੀ ਹੈ ਤੇ ਕਹਿੰਦੇ ਉਹਨੂੰ ਮੇਰੀ ਜ਼ਬਾਨ ਸਮਝ ਆ ਜਾਊਗੀ ਜਿਹਨੇ ਮੈਨੂੰ ਹੀ ਬਣਾਇਆ ਜਿਹਨੇ ਮੈਨੂੰ ਜ਼ਬਾਨ ਦਿੱਤੀ ਹੈ ਜਿਹਨੇ ਮੈਨੂੰ ਲਫ਼ਜ਼ ਦਿੱਤੇ ਨੇ ਕਿ ਉਹ ਮੇਰੀ ਗੱਲ ਨਹੀਂ ਸਮਝ ਸਕਦਾ ਮੈਂ ਤਾਂ ਉਹਦੀ ਸਿਖਾਈ ਪੰਜਾਬੀ ਬੋਲ ਰਿਹਾ ਤੇ ਉਹਦੇ ਵਾਸਤੇ ਸਾਨੂੰ ਕੁਝ ਖਾਸ ਤਰ੍ਹਾਂ ਦੀਆਂ ਤਕਨੀਕਾਂ ਟ੍ਰੇਨਿੰਗਾਂ ਖਾਸ ਥਾਵਾਂ ਤੇ ਜਾਣ ਦੀ ਇੱਕ ਰਵਾਇਤ ਵਿੱਚ ਪਾ ਦਿੱਤਾ ਜਾਂਦਾ ਇਹ ਗੱਲਾਂ ਸਾਡੇ ਨਾਲ ਹੁੰਦੀਆਂ ਵਾਪਰਦੀਆਂ ਰਹੀਆਂ ਨੇ ਸੋ ਇੱਕ ਤਾਂ ਇਹਨਾਂ ਦਿਨਾਂ ਦੇ ਵਿੱਚ ਉਸ ਕਤਲੇਆਮ ਨੂੰ ਯਾਦ ਕੀਤਾ ਜਾਂਦਾ ਤੇ ਮੈਂ ਉਸਨੂੰ ਕਤਲੇਆਮ ਸਮਝ ਕੇ ਨਾ ਤਾਂ ਮੈਂ ਉਹਨੂੰ ਦੰਗੇ ਸਮਝਦਾ ਤੇ ਨਾ ਹੀ ਨਸਲ ਕੁਸ਼ੀ ਕਹਿੰਦਾ ਕਿਉਂਕਿ ਨਸਲ ਕੁਸ਼ੀ ਦੀ ਡੈਫੀਨੇਸ਼ਨ ਬਹੁਤ ਵੱਡੀ ਹੈ ਨਸਲ ਕੁਸ਼ੀ ਦਾ ਜੇ ਸਾਨੂੰ ਨਸਲ ਕੁਸ਼ੀ ਦਿਖਾਈ ਦਿੰਦੀ ਹੋਵੇ ਤਾਂ ਸਾਡੇ ਹੀ ਲੋਕ ਇੱਥੇ ਹੋਈ ਨਸਲ ਕੁਸ਼ੀ ਨੂੰ ਵੀ ਬੋਲਦੇ ਸਕੂਲਾਂ ਚ ਨਸਲ ਕੁਸ਼ੀ ਕੀਤੇ ਜਾਣ ਦਾ ਸਭ ਤੋਂ ਵਧੀਆ ਤੇ ਚੰਗਾ ਤੇ ਕਾਰਗਰ ਅਪਰਾਧ ਜਦੋਂ ਕੀਤਾ ਤੇ ਉਹ ਇੱਥੇ ਆਏ ਯੂਰਪੀਅਨ ਸੈਟਲਰਸ ਨੇ ਕੀਤਾ ਜਦੋਂ ਅਮੈਰੀਕਾ ਦੀਆਂ ਆਸਟ੍ਰੇਲੀਆ ਦੀਆਂ ਧਰਤੀਆਂ ਤੇ ਪੁੱਜੇ ਆ ਉੱਥੇ ਕੋਈ ਉਹਨਾਂ ਦੀ ਜ਼ੁਬਾਨ ਨਹੀਂ ਬੋਲਦਾ ਤੁਸੀਂ ਤੇ ਮੈਂ ਜਾਂ ਅਸੀਂ ਆਪਣੀ ਜ਼ੁਬਾਨ ਬੋਲ ਰਹੇ ਹਾਂ ਜਾਂ ਅੰਗਰੇਜ਼ੀ ਜਾਂ ਫਰੈਂਚ ਚ ਗੱਲ ਕਰਦੇ ਹਾਂ ਸਾਨੂੰ ਨੇਟਿਵ ਜ਼ੁਬਾਨਾਂ ਦਾ ਪਤਾ ਹੀ ਨਹੀਂ ਅੱਜ ਪੰਜਾਬ ਦੇ ਲੋਕ ਆਪਣੇ ਗੁਲਾਮ ਮਾਨਸਿਕਤਾ ਕਰਕੇ ਪਵਾਂ ਅੰਗਰੇਜ਼ੀ ਸਕੂਲਾਂ ਚ ਜਾ ਜਾ ਕੇ ਬੱਚਿਆਂ ਨੂੰ ਲਾਉਂਦੇ ਹੋਣ ਪਰ ਪੰਜਾਬ ਦੀ ਧਰਤੀ ਦੇ ਉੱਤੇ ਅਜੇ ਪੰਜਾਬੀ ਖਤਮ ਨਹੀਂ ਹੋਈ ਪੰਜਾਬੀ ਦੇ ਗ੍ਰੰਥ ਖਤਮ ਨਹੀਂ ਹੋਏ ਪੰਜਾਬੀ ਦੇ ਧਰਮ ਖਤਮ ਨਹੀਂ ਹੋਏ ਪੰਜਾਬੀ ਜਿਹੜਾ ਵੀ ਧਰਮ ਮੰਨ ਰਹੇ ਨੇ ਉਵੇਂ ਹੀ ਚੱਲ ਰਿਹਾ ਤੁਸੀਂ ਜਾਣਦੇ ਹੋ ਇਸੇ ਤਰ੍ਹਾਂ ਪਾਕਿਸਤਾਨ ਜਿਹੜਾ ਬਣਿਆ ਇਸੇ ਤਰ੍ਹਾਂ ਬੰਗਲਾਦੇਸ਼ ਚੋਂ ਬਣਿਆ ਉਹਨਾਂ ਦੀ ਸਰਜ਼ਮੀਨ ਦੇ ਉੱਤੇ ਵੀ ਉਸ ਤਰ੍ਹਾਂ ਦੀਆਂ ਨਸਲ ਕੁਸ਼ੀਆਂ ਨਹੀਂ ਹੋਈਆਂ ਜਿਹੜੀਆਂ ਇੱਧਰ ਹੋਈਆਂ ਯਤਨ ਭਾਵਾਂ ਕੀਤੇ ਜਾਂਦੇ ਰਹੇ ਹੁਣ ਕਿ ਨਸਲ ਕੁਸ਼ੀ ਵਰਗੀ ਹੀ ਗੱਲ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ ਨਸਲ ਕੁਸ਼ੀ ਜਦੋਂ ਕੀਤੀ ਗਈ ਹੈ ਤਾਂ ਅੰਗਰੇਜ਼ਾਂ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਕੀਤਾ ਤੇ ਸਾਜਿਸ਼ ਦੇ ਅਧੀਨ ਜਦੋਂ ਮਹਾਰਾਜਾ ਦਲੀਪ ਸਿੰਘ ਦਾ ਧਰਮ ਪਰਿਵਰਤਨ ਵੀ ਕੀਤਾ ਤੇ ਮੁੜ ਕੇ ਉਹਨੂੰ ਆਪਣੇ ਮੁਲਕ ਨਾ ਆਉਣ ਦਿੱਤਾ ਅਸੀਂ ਰੈਜੀਡੈਂਸ਼ੀਅਲ ਸਕੂਲ ਦੀ ਜੇ ਕਿਤੇ ਐਗਜ਼ਾਮਪਲ ਦੇਖਣੀ ਹੋਵੇ ਤਾਂ ਫਿਰ ਸਾਨੂੰ ਪੁਰਾਣੇ 1849 ਦੇ ਸਮੇਂ ਦੇ ਪੰਜਾਬ ਦੇ ਵਿੱਚ ਜਾ ਕੇ ਦੇਖਣੀ ਪੈਂਦੀ ਹੈ ਕਿ ਉਦੋਂ ਵਾਲ ਵੀ ਕਟਾਏ ਤੇ ਉਦੋਂ ਧਰਮ ਵੀ ਬਦਲਿਆ ਤੇ ਜ਼ੁਬਾਨ ਵੀ ਬਦਲੀ ਤੇ ਆਪਣੀ ਜੜਾਂ ਤੋਂ ਤੋੜ ਕੇ ਪਰਾਂ ਸਿੱਟਿਆ ਕੇ ਮੁੜ ਕੇ ਇਹ ਆਪਣੇ ਲੋਕਾਂ ਚ ਜਾ ਕੇ ਕਦੇ ਉਹਨਾਂ ਵਰਗਾ ਬਣੇ ਨਾ ਸਕੇ ਔਰ ਉਹ ਗੱਲ ਹੋਈ ਵੀ ਕਿ ਉਹਨੂੰ ਆਪਣੇ ਲੋਕਾਂ ਵਰਗੇ ਨਾ ਰਹਿਣ ਦੋ ਤੇ ਪਿੱਛੇ ਲੋਕਾਂ ਦੀ ਮਾਨਸਿਕਤਾ ਖਰਾਬ ਕਰ ਦੋ ਉਦੋਂ ਨਸਲ ਕੁਸ਼ੀਆਂ ਹੁੰਦੀਆਂ ਨੇ ਇਹ ਬਹੁਤ ਪਲੈਨਡ ਤਰੀਕੇ ਨਾਲ ਹੈ ਔਰ ਜਿਹਨਾਂ ਨੇ ਕੀਤੀਆਂ ਨੇ ਉਹਨਾਂ ਨੂੰ ਤਾਂ ਅਸੀਂ ਕਦੇ ਸਵਾਲ ਵੀ ਨਹੀਂ ਕੀਤੇ ਕਤਲੇਆਮ ਹੈ ਬਹੁਤ ਵੱਡਾ ਕਤਲੇਆਮ ਹੈ ਔਰ ਕਿਸੇ ਵਰਗ ਨੂੰ ਨਿਸ਼ਾਨਾ ਬਣਾ ਕੇ ਕੀਤਾ ਤੇ ਉਹ ਵਰਗ ਤੋਂ ਬਾਅਦ ਉਹੀ ਪਾਰਟੀਆਂ ਉਵੇਂ ਹੀ ਜਿੱਤਦੀਆਂ ਤੁਰੀਆਂ ਜਾਂਦੀਆਂ ਤੇ ਉਹੀ ਜੀ ਸਿਆਸਤ ਤੋਂ ਅਸੀਂ ਅਲੱਗ ਨਹੀਂ ਹੋਏ ਪੰਜਾਬ ਦੇ ਵਿੱਚ ਅੱਜ ਵੀ ਪ੍ਰਵਾਸੀ ਕੋਈ ਕਹਿ ਦਿੰਦਾ ਕੋਈ ਕੁਛ ਕਹਿ ਦਿੰਦਾ ਕਈ ਤਰ੍ਹਾਂ ਦੀਆਂ ਗੱਲਾਂ ਨਸਲਵਾਦ ਨਾਲ ਜੁੜੀਆਂ ਹੋਈਆਂ ਅੱਜ ਵੀ ਵਾਪਰ ਰਹੀਆਂ ਨੇ ਤੇ ਉਦੋਂ ਅਸੀਂ ਉਸ ਨਸਲਵਾਦ ਨੂੰ ਮਹਿਸੂਸ ਨਹੀਂ ਕਰਦੇ ਕਿਉਂਕਿ ਉਦੋਂ ਅਸੀਂ ਕਰਨ ਵਾਲੇ ਹੁੰਦੇ ਹਾਂ ਚੱਲਣ ਵਾਲੇ ਨਹੀਂ ਹੁੰਦੇ ਸੋ ਕੁਝ ਇੱਕ ਗੱਲਾਂ ਤਾਂ ਇਹ ਸੀ 31 ਅਕਤੂਬਰ 1 ਤੇ 2 ਨਵੰਬਰ ਦੇ ਮੁਤਲਕ ਤੇ ਇੱਕ ਮਹਾਤਮਾ ਗਾਂਧੀ ਦੀ ਕੋਟੇਸ਼ਨ ਹੈ ਪਤਾ ਨਹੀਂ ਹੁਣ ਕਿਸੇ ਨੂੰ ਕਿਵੇਂ ਲੱਗਦੀ ਹੋਵੇ ਕਹਿੰਦੇ ਅਰਥ ਪ੍ਰੋਵਾਈਡਸ ਇਨਫ ਟੂ ਸੈਟਿਸਫਾਈ ਐਵਰੀ ਮੈਨਸ ਨੀਡ ਬਟ ਨਾਟ ਐਵਰੀ ਮੈਨਸ ਗਰੀਡ ਐਵਰੀ ਮੈਨ ਦੀ ਗਰੀਬ ਵੀ ਨਹੀਂ ਇਹ ਧਰਤੀ ਫਿਊ ਮੈਨ ਦੀ ਵੀ ਗਰੀਬ ਨੂੰ ਪੂਰਾ ਨਹੀਂ ਕਰ ਸਕਦੀ ਹੁਣ ਅਸੀਂ ਗਰੀਡ ਦੇ ਰਾਹ ਤੇ ਤੁਰੇ ਹਾਂ ਔਰ ਇਸ ਧਰਤੀ ਦੇ ਉੱਤੇ ਜੀਵਨ ਪਰਮ ਰਿਹਾ ਬਿਨਾਂ ਲਾਲਚਾਂ ਤੋਂ ਬਾਕੀ ਸਾਰੀਆਂ ਜੋ ਨਸਲਾਂ ਇੱਥੇ ਵਸਦੀਆਂ ਨੇ ਮਨੁੱਖ ਤੋਂ ਬਿਨਾਂ ਜਿਹੜੀਆਂ 84 ਲੱਖ ਜੂਨੀਆਂ ਕਹਿ ਦਿੰਦੇ ਸੀ ਕਿ ਇੰਨੀਆਂ ਜੂਨਾਂ ਨੇ ਇਹਦੇ ਤੇ ਇੰਨਾ ਜੀਵ ਹੈ, ਉਹ ਬਿਨਾਂ ਲਾਲਚ ਤੋਂ ਬਿਨਾਂ ਨਫ਼ਰਤ ਤੋਂ ਸੁਰੱਖਿਅਤ ਜੀਵਨ ਫਿਰ ਵੀ ਕੱਟ ਲੈਂਦਾ। ਮਨੁੱਖ ਦਾ ਜੀਵਨ ਸੁਰੱਖਿਅਤ ਨਹੀਂ ਰਿਹਾ ਕਿਉਂਕਿ ਲਾਲਚ ਦੇ ਰਾਹ ਪਿਆ ਹੋਇਆ। ਹਾਊ ਮੱਚ ਲੈਂਡ ਡਜ਼ ਅ ਮੈਨ ਨੀਡ, ਕਿਸੇ ਨੂੰ ਨਹੀਂ ਪਤਾ ਕਿ ਉਹਨੂੰ ਕਿੰਨੀ ਜ਼ਮੀਨ ਚਾਹੀਦੀ ਹੈ। ਉਹ ਵੈਸੇ ਵੀ ਕਹਿ ਲੈਂਦੇ ਅੱਗੇ ਜ਼ਮੀਨ ਮੇਰੇ ਨਾਂ ਚੜੀ ਹੈ, ਮੇਰੀ ਤੁਰੀ ਆਉਂਦੀ ਹੈ, ਆਪ ਆਪਣੀ ਗਰੰਟੀ ਕੋਈ ਨਹੀਂ। ਜਿਹਦੀ 60-70 ਸਾਲ ਉਮਰ ਹੈ ਉਹ 4.5 ਅਰਬ ਸਾਲ ਪੁਰਾਣੀ ਧਰਤੀ ਨੂੰ ਆਪਣੇ ਕਬਜ਼ੇ ਹੇਠ ਲੈਣਾ ਚਾਹੁੰਦਾ ਹੈ। ਕਿਤੇ ਗਿਣਤੀ ਨਾਲ ਪਟਾ ਕਰਕੇ ਨਾ ਜਰਬ ਕਰਕੇ, ਜਰਬ ਦੀ ਭਾਗ ਕਰਕੇ ਦੇਖ ਲਿਓ, ਤਕਸੀਮ ਕਰਕੇ ਦੇਖਿਓ, 60 ਨੂੰ ਜੇ 4.5 ਅਰਬ ਨਾਲ ਗੁਣਾ ਤਕਸੀਮ ਕਰੀਏ, ਡਿਵਾਈਡ ਕਰੀਏ, ਤਾਂ ਕਿੰਨਵਾ ਹਿੱਸਾ ਅਸੀਂ ਬਣਦੇ ਹੋਵਾਂਗੇ। ਤੇ ਅਜੇ ਇਸ ਧਰਤੀ ਦੀ ਉਮਰ 8-9 ਅਰਬ ਸਾਲ ਹੋਰ ਹੈ। ਤੇ ਇਹ ਕਹਿੰਦਾ ਜੀ ਮੇਰੀ ਹੈ ਤੇ ਕਬਜ਼ਾ ਹੈ ਨਾ, ਤਾਂ ਅਸੀਂ ਆਪਣੀਆਂ ਕੌਮਾਂ ਨੂੰ ਇੰਨੀ ਦੇਰ ਤੱਕ ਜ਼ਿੰਦਾ ਰੱਖਣ ਦੀ ਅਜੇ ਤੱਕ ਸਮਰੱਥਾ ਪੈਦਾ ਕੀਤੀ ਹੈ, ਨਾ ਆਪਣੀਆਂ ਜ਼ੁਬਾਨਾਂ ਨੂੰ। ਪਰ ਲਾਲਚ ਬਹੁਤ ਵੱਡਾ, ਇੱਥੇ ਤਾਂ ਆਪਣਾ ਪਲਾਟ ਹੀ ਸੈੱਟ ਨਹੀਂ ਆਉਂਦਾ, ਕਿਆ ਤਾਂ ਮੇਰਾ ਪਲਾਟ ਹੈ ਜੀ, ਇੱਥੇ ਮੈਂ ਘਰ ਪਾ ਲਿਆ, ਅਚਾਰ ਮਰਲੇ ਥਾਂ ਲੈ ਲਈ। ਬੜਾ ਵੱਡਾ ਵਹਿਮ ਹੈ ਪ੍ਰਾਈਵੇਟ ਪ੍ਰੋਪਰਟੀ ਦਾ, ਪਰ ਪ੍ਰਾਈਵੇਟ ਪ੍ਰੋਪਰਟੀ ਦੇ ਨਾਲ ਅਸੀਂ ਸੁਰੱਖਿਆ ਲੱਭਦੇ ਹਾਂ, ਤੇ ਇਹੀ ਸੁਰੱਖਿਆ ਜਿੱਥੋਂ ਮਿਲਣੀ ਹੈ ਉਹ ਪਤਾ ਨਹੀਂ। ਤੇ ਲੀਓ ਟੋਲਸਟੋਏ ਵੀ ਇਹੀ ਗੱਲ ਕਹਿ ਰਿਹਾ, ਕਹਿੰਦੇ ਦੀ ਇੰਪਰੂਵਮੈਂਟ ਆਫ ਮੈਨ ਕੈਨ ਬੀ ਮੈਜਰਡ ਬਾਏ ਦਾ ਲੈਵਲ ਆਫ ਹਿਜ਼ ਇਨਰ ਫਰੀਡਮ। ਉਹ ਅੰਦਰੋਂ ਕਿੱਥੋਂ ਆਜ਼ਾਦ ਹੋ ਜਾਣਗੇ, ਅੰਦਰੋਂ ਆਜ਼ਾਦ ਨਹੀਂ ਹੁੰਦੇ, ਜ਼ਹਿਨੀਅਤ ਹੀ ਗੁਲਾਮ ਹੋ ਚੁੱਕੀ ਹੈ, ਚੀਜ਼ਾਂ ਦੀ ਗੁਲਾਮ ਹੋ ਚੁੱਕੀ ਹੈ, ਧਰਤੀ ਨੂੰ ਕਬਜ਼ਾ ਕਰਨ ਦੀ ਜ਼ਹਿਨੀਅਤ ਹੈ। ਹਰ ਕੋਈ ਚਾਹੇ ਅਸੀਂ ਕਿਸੇ ਗਰੁੱਪ ਦੇ ਵਿੱਚ ਹਾਂ ਚਾਹੇ ਇੰਡੀਵਿਜੁਅਲ ਹੈ। ਅੱਜ ਇੱਕ ਛੋਟੇ ਜਿਹੇ ਬੱਚੇ ਨਾਲ ਮੇਰੀ ਗੱਲ ਹੋਵੇ, ਕਹਿੰਦਾ ਵੀ ਮੈਂ ਰਿਚੈਸਟ ਮੈਨ ਆਫ ਦਾ ਵਰਲਡ ਬਣਨਾ ਚਾਹੁੰਦਾ, ਦੇਖ ਰਿਹਾ ਨਾ ਟੀਵੀ ਨਾ ਮੀਡੀਆ ਇਹੀ ਸਿਖਾ ਰਿਹਾ, ਕਹਿੰਦਾ ਮੈਂ ਟ੍ਰਿਲੀਅਨਸ ਆਫ ਡਾਲਰ ਮੇਰੇ ਕੋਲ ਹੋਣ। ਮੈਂ ਕਿਹਾ ਬੇਟਾ ਫਿਰ ਕੀ ਕਰਨਾ, ਕਹਿੰਦਾ ਫਿਰ ਮੇਰੇ ਕੋਲ ਬਹੁਤ ਸਾਰੀ ਜ਼ਮੀਨ ਹੋਊਗੀ, ਫਿਰ ਕਹਿੰਦਾ ਫਿਰ ਮੈਂ ਬੜੇ ਆਰਾਮ ਦੀ ਜ਼ਿੰਦਗੀ ਜੀਊਂਗਾ, ਜੋ ਮੈਨੂੰ ਚਾਹੀਦਾ ਉਹ ਮੈਨੂੰ ਮਿਲ ਜਾਏਗਾ। ਉਹ ਮੈਂ ਕਿਹਾ ਜੋ ਚਾਹੀਦਾ ਕਿਸੇ ਚਿੜੀ ਨੂੰ ਪੁੱਛ ਕੇ ਦੇਖ ਕੁਛ ਚਾਹੀਦਾ। ਪਰ ਬੱਚਾ ਇਹ ਗੱਲ ਸਮਝ ਨਹੀਂ ਸਕਿਆ, ਕਹਿੰਦਾ ਮੇਰੇ ਨਾਲ ਇੱਦਾਂ ਨਾ ਗੱਲ ਕਰੋ, ਮੈਨੂੰ ਮਿਹਨਤ ਕਰਨੀ ਹੈ, ਮੈਂ ਬਹੁਤ ਜ਼ਿਆਦਾ ਮਿਹਨਤ ਕਰਨੀ ਹੈ ਤੇ ਮੈਂ ਵੱਡਾ ਬੰਦਾ ਬਣਨਾ। ਫਿਰ ਮੈਂ ਕੀ ਕਹਿਣਾ ਸੀ, ਮੈਂ ਕਹਤਾ ਤਾਂ ਖਾਸ ਤੂੰ ਚੰਗਾ ਭਾਈ ਤੇਰੀ ਮੁਰਾਦ ਪੂਰੀ ਹੋਵੇ, ਪਰ ਬੜੀ ਗਲਤ ਮੁਰਾਦ ਹੈ। ਪਰ ਜੇ ਮੈਂ ਬੈਠਾ ਗਰੁੱਪ ਚ ਕਹਿ ਦਿੰਦਾ ਕਿ ਬੜੀ ਗਲਤ ਸੋਚ ਹੈ, ਤੇ ਸਾਰਿਆਂ ਦੀ ਅੱਖਾਂ ਕੌੜ ਕੌੜ ਮੇਰੇ ਵੱਲ ਝੱਕਣ ਲੱਗ ਜਾਂਦੀਆਂ ਕਿ ਬੱਚਾ ਦੁਨੀਆਂ ਚ ਤਰੱਕੀ ਕਰਨਾ ਚਾਹੁੰਦਾ ਹੈ ਤੇ ਇਹ ਤੋਂ ਬਰਦਾਸ਼ਤ ਨਹੀਂ ਖਬਰੇ ਸਰੀਕੇ ਦੇ ਐਂਗਲ ਤੋਂ ਜਿਹੜਾ ਸੋਚਦਾ ਹੋਵੇ। ਇਹ ਸਾਡੀਆਂ ਟ੍ਰੈਜਡੀਆਂ ਨੇ ਐਵਰੀ ਡੇ ਲਾਈਫ ਦੇ ਵਿੱਚ। ਸੋ ਇੰਨੀ ਕੀ ਗੱਲਬਾਤ ਹੈ ਜੀ, ਤੇ ਇੱਕ ਗੀਤ ਪੇਸ਼ ਕਰਾਂਗੇ, ਉਹਦੇ ਵਿੱਚ ਖੂਬਸੂਰਤ ਲਾਈਨ ਹੈ, ਉਹ ਜਵਾਨੀ ਵੀ ਕਿਹਾ ਜਿਸ ਦੀ ਕੋਈ ਕਹਾਣੀ ਨਾ ਹੋ। ਤੁਹਾਨੂੰ ਆਪਣੀਆਂ ਕਹਾਣੀਆਂ ਰਚਣੀਆਂ ਪੈਣੀਆਂ, ਕਿਸੇ ਨੇ ਇਹ ਨਹੀਂ ਪੁੱਛਣਾ ਵੀ 10 ਕਿੱਲੇ ਹੈਗੇ, 20 ਕਿੱਲੇ ਜ਼ਮੀਨ ਹੈ, 10 ਹੈਕਟੇਅਰ ਹੈ, ਕਾਰਾਂ ਕਿੰਨੀਆਂ ਖੜੀਆਂ। ਇਹਨਾਂ ਤੇ ਕਦੇ ਗੀਤ ਨਹੀਂ ਲਿਖੇ ਜਾਣੇ ਕਿ ਰਮਨਜੀਤ ਕੋਲ 10 ਗੱਡੀਆਂ ਖੜੀਆਂ ਹੁੰਦੀਆਂ ਸੀ ਤੇ 2-4 ਉਹਦੀਆਂ ਦੁਕਾਨਾਂ ਸੀ ਤੇ 2-4 ਉਹਦੇ ਮਾਲ ਸੀਗੇ। ਇਹਦਾ ਕੋਈ ਗੀਤ ਨਹੀਂ ਬਣਦਾ, ਕਦੇ ਵੀ ਸੋਚ ਕੇ ਦੇਖੋ ਵੀ ਉਹਦੇ ਕੋਲ 15-16 ਘੜੀਆਂ ਸੀਗੀਆਂ, 8-10 ਉਹਦੇ ਕੋਲ ਵਧੀਆ ਸਨ ਗਲਾਸਿਸ ਸੀਗੇ, ਕੋਈ ਗੀਤ ਬਣਦੇ ਨੀ। ਸੁਣ ਕੇ ਦੇਖੋ, ਸੋਚ ਕੇ ਦੇਖੋ, ਇਹ ਰਦੀਬ ਕਾਫੀ ਜੁੜਨੇ ਹੀ ਨਹੀਂ, ਕਿਉਂਕਿ ਸੱਚੀਆਂ ਗੱਲਾਂ ਨਾਲ ਜੁੜੇ ਹੋਏ ਗੀਤ ਗਾਏ ਜਾ ਸਕਦੇ ਆ, ਫਜ਼ੂਲ ਗੱਲਾਂ ਦੇ ਉੱਤੇ ਗੀਤ ਵੀ ਨਹੀਂ ਬਣਦੇ। ਸੋ ਫਜ਼ੂਲ ਕੰਮਾਂ ਦੇ ਵਿੱਚ ਫਜ਼ੂਲ ਵਕਤ ਨਾ ਜ਼ਾਇਆ ਕਰੋ, ਫਜ਼ੂਲ ਵਕਤ ਨਾ ਜ਼ਾਇਆ ਕਰੋ, ਬਸ ਇੰਨੀ ਕੀ ਗੱਲ ਹੈ ਜੀ। ਪਹਿਲਾਂ ਗੀਤ ਸੁਣਾਂਗੇ, ਫਿਰ ਖ਼ਬਰਾਂ, ਤੇ ਫਿਰ ਅੱਜ ਦੇ ਇੱਕ ਪ੍ਰੋਗਰਾਮ ਦਾ ਜਿਹੜਾ 8 ਵਜੇ ਦਾ ਹਿੱਸਾ, ਉਹਦੇ ਵਿੱਚ ਮੈਂ ਉਚੇਚੇ ਤੌਰ ਤੇ ਮੈਨੂੰ ਕੁਝ ਫੀਡਬੈਕ ਵੀ ਆਉਂਦੀ ਹੈ ਕਿ ਗੱਲਬਾਤ ਕਰ ਲਿਆ ਕਰੋ, ਨੰਬਰ ਦਿਆ ਕਰੋ। ਸੋ ਸਟੂਡੀਓ ਦਾ ਨੰਬਰ ਤਾਂ ਮੈਂ ਤੁਹਾਡੇ ਨਾਲ ਸਾਂਝਾ ਕਰ ਲੈਂਦਾ, ਗੱਲਬਾਤ ਦਾ ਵਿਸ਼ਾ ਬੜਾ ਚੰਗਾ ਹੈ ਤੇ ਮੈਨੂੰ ਲੱਗਦਾ ਕਿ ਤੁਸੀਂ ਉਹਦੇ ਵਿੱਚ ਜ਼ਰੂਰ ਪਾਰਟੀਸਿਪੇਟ ਕਰਨਾ ਚਾਹੁੰਦੇ ਹੋਵੋਗੇ। 416-620-1778 ਸਟੂਡੀਓ ਦਾ ਨੰਬਰ ਹੈ, ਤੇ 8 ਵਜੇ ਤੋਂ ਬਾਅਦ ਮੈਂ ਉਸ ਵਿਸ਼ੇ ਤੇ ਗੱਲ ਕਰੂੰਗਾ। ਮੇਰੇ ਨਾਲ ਵੀ ਇਹੀ ਵਾਪਰਦਾ ਹੈ ਕਿ ਜਦੋਂ ਬੱਚਿਆਂ ਦੇ ਸਕੂਲ ਤੋਂ ਫੋਨ ਆਉਂਦੇ ਨੇ ਤੇ ਪਹਿਲਾ ਫੋਨ ਉਹ ਬੱਚੇ ਦੀ ਮਾਂ ਨੂੰ ਹੀ ਕਰਦੇ ਆ, ਪਿਓ ਨੂੰ ਬਾਏ ਡਿਫਾਲਟ ਕਾਲ ਕੱਟ ਜਾਂਦੀ ਹੈ ਜੇ ਮਾਂ ਨਾ ਚੱਕੇ ਜਾਂ ਮਾਂ ਨੇ ਲਿਖਾ ਜਾਂ ਲਿਖਾਏ ਪਿਓ ਹੋਵੇ ਬੱਚੇ ਦਾ ਗਾਰਜੀਅਨ ਦੇ ਤੌਰ ਦੇ ਉੱਤੇ ਤਾਂ ਜਾਂਦਾ। ਸੋ ਪਹਿਲਾਂ ਫੋਨ ਮਾਂ ਨੂੰ ਜਾਂਦਾ ਹੈ, ਮਾਂ ਜ਼ਿਆਦਾ ਜ਼ਿੰਮੇਵਾਰ ਹੈ, ਮਾਂ ਦੇ ਉੱਤੇ ਜ਼ਿਆਦਾ ਬੋਝ ਹੈ ਕਿ ਮਾਂ ਨੂੰ ਜ਼ਿਆਦਾ ਅਧਿਕਾਰ ਦਿੱਤੇ ਹੋਏ ਆ ਬੱਚੇ ਦੇ ਪਾਲਣ ਪੋਸ਼ਣ ਦੇ। ਆਖਿਰ ਕਾਰਨ ਕੀ ਹੈ? ਵਾਈ ਫਸਟ ਕਾਲ ਗੋਜ਼ ਟੂ ਮਦਰਸ ਬਾਏ ਡਿਫਾਲਟ ਨੋਟ ਟੂ ਫਾਦਰਸ? ਇਹ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਕੀ ਤੁਹਾਡੇ ਤਜਰਬੇ ਚ ਵੀ ਇਹ ਹੁੰਦਾ ਸਿੰਗਲ ਪੇਰੈਂਟਸ ਨੂੰ ਛੱਡ ਦਿਆ ਹੋਇਆ, ਕਿਉਂਕਿ ਫਿਰ ਪਤਾ ਹੀ ਹੈ ਨਾ ਜੀ ਉਹ ਕੰਡੀਸ਼ਨ ਹੈ। ਖੈਰ ਪਹਿਲਾਂ ਗੀਤ ਸੁਣ ਕੇ ਫਿਰ ਗੱਲਾਂ ਕਰਾਂਗੇ।
जिंदगी की ना टूटे लड़ी,
प्यार कर ले खड़ी दो घड़ी।
जिंदगी की ना टूटे लड़ी, प्यार कर ले घड़ी दो घड़ी।
ओ लंबी लंबी उमरिया को छोड़ो, खुशी की लड़ी
प्यार कर ले, ओ प्यार कर ले घड़ी दो घड़ी।
ओ जिंदगी की ना टूटे लड़ी,
प्यार कर ले घड़ी दो घड़ी।
Thank you.
तो क्या, प्यार से कुछ भी गहरा नहीं। कर ले घड़ी दो घड़ी, प्यार कर ले घड़ी दो घड़ी।
लागे ना
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
The current affairs ni shuruaat karde hain ji. Pehli gal te ehi si jo main thodi ji introduction de vich vi kiti hai ke zindagi di tarz kharab kar layi hai. Tarz eh hai ke is tarah te rehna bhul gaye hain bade saalan to. ਅਨੁਭੋਗ ਜਿਹਾ ਜੀਵਨ ਚੱਲਦਾ ਆਇਆ, ਸਦੀਆਂ ਤੋਂ ਚੱਲਦਾ ਆਇਆ, ਤਿੰਨ ਚਾਰ ਵਾਰ ਐਕਸੀਡੈਂਟ ਹੋ ਗਿਆ ਫਿਰ ਵੀ ਚੱਲਦਾ ਹੁੰਦਾ। ਇਹਦੇ ਵਿੱਚ ਲਾਲਚ ਦੀ ਕੋਈ ਗੁੰਜਾਇਸ਼ ਨਹੀਂ ਹੈ, ਇਨਸਿਕਿਉਰਿਟੀ ਦੀ ਵੀ ਹੈ ਨਹੀਂ। ਅਸੀਂ ਇਨਸਿਕਿਉਰਿਟੀਆਂ ਦੇ ਮਾਰੇ ਹੋਏ ਅੱਗੇ ਦੀ ਅੱਗੇ ਹੋਰ ਇਕੱਠਾ ਕਰੀ ਜਾਂਦੇ ਹਾਂ, ਇਕੱਠਾ ਕਰ ਕਰਕੇ ਹੋਰ ਡਰੀ ਜਾਂਦੇ ਹਾਂ। ਇਹ ਡਰ ਪੈ ਗਿਆ ਅੰਦਰ, ਆਪਣੀ ਗਿਣਤੀ ਵੱਡੀ ਕਰੋ, ਆਪਣੀ ਗਿਣਤੀ ਵੱਡੀ ਕਰੋ, ਆਪਣੇ ਕੋਲ ਸਮਾਨ ਦੀ ਗਿਣਤੀ ਵੱਡੀ ਕਰ ਲਓ, ਬੈਂਕ ਦੇ ਵਿੱਚ ਪਏ ਨੋਟਾਂ ਦੀ ਗਿਣਤੀ ਵੱਡੀ ਕਰ ਲਓ, ਮਾਸ਼ਰਾ ਵੱਡਾ ਕਰ ਲਓ, ਸਿੱਖ ਸਿੱਖ ਬਣ ਜਾਣ, ਪਾਪੂਲੇਸ਼ਨ ਘਟੀ ਜਾਂਦੀ ਹੈ, ਹਿੰਦੂਆਂ ਦੀ ਘਟੀ ਜਾਂਦੀ ਹੈ, ਮੁਸਲਮਾਨ ਘਟ ਰਿਹਾ, ਉਹ ਘਟ ਰਿਹਾ, ਗੋਰੇ ਚਮੜੀ ਘਟ ਰਹੀ ਹੈ, ਇੱਥੇ ਹੋਰ ਕੌਮਾਂ ਆ ਗਈਆਂ, ਟਰੱਕ ਚੜਾ ਦੋ, ਬਿਮਾਰੀਆਂ ਲੱਗ ਗਈਆਂ, ਲੱਗਣੀਆਂ ਹੀ ਸੀ, ਇਹ ਲੱਗਣੀਆਂ ਹੀ ਸੀਗੀਆਂ। ਲਾਰਜਰ ਫਿਨੋਮਿਨਾ ਨੂੰ ਦੇਖੋ ਤੇ ਗੱਲ ਹੋਰ ਹੈ, ਸਮਾਲਰ ਫਿਨੋਮਿਨਾ ਨੂੰ ਦੇਖੋ ਤੇ ਨਿਊਜ਼ ਹੈ, ਨਿਊਜ਼ ਐਂਡ ਟੌਪਿਕਸ ਤੇ ਚੱਲਦਾ ਰੇਡੀਓ। ਪਰ ਚੱਲਦੀ ਜ਼ਿੰਦਗੀ ਵੱਡੀ ਚੀਜ਼ ਸੀ ਜਿਹੜੀ ਕਿ ਪਿਕਚਰ ਦਿਮਾਗ ਦੇ ਵਿੱਚੋਂ ਹਟ ਗਈ। ਚੱਲਦਾ ਕਾਰੋਬਾਰ ਚੱਲਦੀ ਜ਼ਿੰਦਗੀ ਬਣ ਗਿਆ, ਜਦਕਿ ਚੱਲਦੀ ਜ਼ਿੰਦਗੀ ਦੇ ਵਿੱਚ ਕਾਰੋਬਾਰ ਚੱਲਦੇ ਸੀ। ਹੁਣ ਕਾਰੋਬਾਰ ਚੱਲਦੇ ਆ ਤਾਂ ਜ਼ਿੰਦਗੀ ਚੱਲਦੀ ਆ, ਉਹ ਨਹੀਂ ਵੀ ਰਿਹਾ, ਜ਼ਿੰਦਗੀ ਚੱਲਦੀ ਆ ਤੇ ਵਿੱਚ ਥੋੜੇ ਥੋੜੇ ਕਾਰੋਬਾਰ ਚੱਲਦੇ ਆ, ਛੋਟੀਆਂ ਛੋਟੀਆਂ ਗੱਲਾਂ ਵਾਪਰਦੀਆਂ ਇਹਦੇ ਵਿੱਚ। ਹੁਣ ਇਹ ਦੋ ਕਾਰਨ ਹੁੰਦੇ ਆ ਕਿ ਅਸੀਂ ਇਹਨਾਂ ਖਬਰਾਂ ਨੂੰ ਡਿਸਕਸ ਕਿਵੇਂ ਕਰੀਏ। ਵੈਨ ਵੀ ਪੁੱਟ ਅਵਰ ਸੈਲਫ ਇਨ ਦਾ ਪਿਕਚਰ, ਫਿਰ ਸਾਨੂੰ ਲੱਗਦਾ ਕਿ ਸਿਚੁਏਸ਼ਨ ਬੜੀ ਸੀਰੀਅਸ ਹੈ। ਯਾਦ ਕਰੋ ਜੇ ਤੁਹਾਡੇ ਬੱਚੇ ਸਕੂਲ ਜਾਂਦੇ ਹੋਣ, ਜੇ ਨਾ ਜਾਂਦੇ ਹੋਣ ਯਾਰ ਤਾਂ ਵੀ ਚੰਗੇ ਸਕੂਲ ਹੋਣੇ ਚਾਹੀਦੇ ਆ। ਜੇ ਤੁਸੀਂ ਹਸਪਤਾਲ ਚ ਹੋਵੋ, ਨਹੀਂ ਹੋਵੋ ਹਸਪਤਾਲ ਚ, ਹਸਪਤਾਲ ਫਿਰ ਵੀ ਹੋਣਾ ਚਾਹੀਦਾ, ਕਦੇ ਜਾਣਾ ਨਾ ਪੈ ਜੇ। ਜੇ ਤੁਹਾਨੂੰ ਖੇਡਣ ਦੀ ਲੋੜ ਹੋਵੇ, ਉਹ ਨਹੀਂ ਬਈ, ਖੇਡ ਮੈਦਾਨ ਹੋਣੇ ਚਾਹੀਦੇ, ਜਿਹਨੇ ਖੇਡਣਾ ਉਹ ਖੇਡੇਗਾ। ਜੇ ਤੁਹਾਨੂੰ ਇਨ ਕੇਸ ਯੂ ਨੀਡ ਇਟ, ਇਫ ਯੂ ਨੀਡ ਇਟ, ਇਹ ਜਿਹੜਾ ਇਫ ਤੇ ਯੂ ਹੈ ਨਾ, ਇੱਥੇ ਸਮੱਸਿਆ ਹੋ ਜਾਂਦੀ ਹੈ। ਹੁਣ ਯੂ ਕਰਕੇ ਮੈਂ ਕਹਾਣੀ ਇਸ ਤਰ੍ਹਾਂ ਤੋਰੂੰਗਾ ਇਸ ਖਬਰ ਦੇ ਵਿੱਚ ਕਿ ਆਪਣਾ ਨੁਕਸਾਨ ਹੈ, ਧਰਤੀ ਦਾ ਨੁਕਸਾਨ ਹੈ। ਅਸੀਂ ਬਹੁਤ ਵਾਰੀ ਇਨਵਾਇਰਮੈਂਟ ਦੀ ਗੱਲ ਕਰਦੇ ਕਹਿੰਦੇ ਹਾਂ ਕਿ ਬੜੀ ਨਾਜ਼ੁਕ ਹੈ, ਤੇ ਪੌਣ ਪਾਣੀ, ਹਵਾ, ਜਲਵਾਯੂ, ਇਹਨਾਂ ਚੀਜ਼ਾਂ ਦਾ ਖਿਆਲ ਕਰਨਾ ਚਾਹੀਦਾ, ਕਲਾਈਮੇਟ ਦਾ ਖਿਆਲ ਕਰਨਾ ਚਾਹੀਦਾ। ਨਾ ਕਰੋ, ਉਹ ਬਈ ਸਾਡੇ ਅਗਲੇ ਖਿਲਾਫ ਬੋਲਦੇ ਆ ਵੀ ਤੁਸੀਂ ਵੀ ਡਿਵੈਲਪਮੈਂਟ ਦੇ ਖਿਲਾਫ ਹੋ। ਮੈਂ ਕਹਿੰਦਾ ਵੀ ਚੱਕ ਦੋ ਕੰਮ, ਚੱਕ ਦੋ, ਕੋਲੇ ਨਾਲ ਬਿਜਲੀ ਬਣਾਓ, ਰੱਜ ਕੇ ਬਣਾਓ, ਜੋਬਾਂ ਮਿਲਦੀਆਂ, ਜੋਬਾਂ ਸਹੀ, GDP ਵੱਧਦੀ ਹੈ। ਮੈਂ ਕਹਿੰਦਾ ਵਧਾ ਲਓ, ਚੱਕ ਦੋ, ਜੋ ਕਰਨਾ ਬਈ ਕਰੋ, ਅਮੀਰ ਬਣੋ। ਹਾਂ, ਤੁਸੀਂ ਖਤਮ ਹੋ ਸਕਦੇ ਹੋ, ਇਹ ਧਰਤੀ ਤੁਹਾਡੇ ਤੋਂ ਪਹਿਲਾਂ ਖਤਮ ਨਹੀਂ ਹੋਣ ਲੱਗੀ। ਐਡੀ ਔਕਾਤ ਨਹੀਂ ਹੈ, ਇੰਨੀ ਔਕਾਤ ਨਹੀਂ ਹੈ ਕਿ ਅਸੀਂ ਇਹਨੂੰ ਪਹਿਲਾਂ ਖਤਮ ਕਰ ਦਿੰਦੇ। ਸੋ ਐਨਵਾਇਰਮੈਂਟ ਦੀ ਸਾਨੂੰ ਲੋੜ ਹੈ, ਐਨਵਾਇਰਮੈਂਟ ਦੀ ਉਹਨੂੰ ਸਾਡੀ ਲੋੜ ਨਹੀਂ ਹੈ ਕਿ ਅਸੀਂ ਬਿਹੇਵ ਕਰੀਏ। ਨਹੀਂ ਕਰਨਾ, ਨਾ ਕਰੋ। ਹੁਣ ਕਈ ਕਹਿਣਗੇ ਗ੍ਰੀਨ ਬੈਲਟ ਦਾ ਵਿਰੋਧ ਕਰਤਾ, ਮੈਂ ਕਿਹਾ ਨਹੀਂ, ਵਿਰੋਧ ਨਹੀਂ, ਆਪਾਂ ਤਾਂ ਪੋਲਿਸੀ ਡਿਸਕਸ ਕੀਤੀ ਸੀ, ਬਣਾਉਣੀ ਆ ਬਣਾ ਲਓ। ਅਸਲੀ ਵਜਾਏ 16 ਬਿਲੀਅਨ ਬਣ ਗਏ ਉਹ ਬੰਦੇ ਅਮੀਰ ਹੋਣਗੇ ਯਾਰ, ਸੜਕਾਂ ਤੇ ਕਾਰਾਂ ਲੈ ਕੇ ਘੁੰਮਣਗੇ, ਅਸੀਂ ਵੀ ਖੜ ਕੇ ਦੇਖਾਂਗੇ। ਸਾਨੂੰ ਉਹ ਪਾਰਕਿੰਗ ਚ ਗੱਡੀ ਲਾ ਕੇ ਆਪਣੇ ਆਫਿਸ ਕੰਮ ਕਰਨ ਜਾਊਗਾ, ਮੈਂ ਫੋਟੋ ਮੂਹਰੇ ਖਿੱਚ ਕੇ ਆਪਣੇ ਪਿੰਡ ਭੇਜ ਕੇ ਆਪਣਾ ਸਰੀਕਾ ਸਾੜ ਦੇਣਾ ਵੀ ਰੋਲਸ ਰੋਇਸ ਮੂਹਰੇ ਖੜੇ ਆ। ਉਹ ਜੇ 200 ਮੰਜ਼ਿਲਾ ਇਮਾਰਤ ਬਣਾਏਗਾ, ਬੁਰਜ ਖਲੀਫਾ ਬਣਾਏਗਾ ਕੋਈ, ਉਹਦੇ ਬਾਹਰ ਖੜ ਕੇ ਮੈਂ ਟੋਰਾਂਟੋ ਚ ਫੋਟੋ ਖਿੱਚੂਗਾ। ਮੇਰੇ ਪਿੰਡ ਲਈ ਤਾਂ ਇੰਨਾ ਹੀ ਬਹੁਤ ਹੈ ਨਾ, ਜਿਹੜੇ ਮੇਰੇ 4 ਰਿਸ਼ਤੇਦਾਰ ਭੁੱਖੇ ਮਰਦੇ ਆ, ਮੈਂ ਤਾਂ ਉਹਨਾਂ ਦਾ ਢਿੱਡ ਸਾੜ ਦੇਣਾ। ਆਪਾਂ ਸਾਰਿਆਂ ਦਾ ਫਾਇਦਾ ਉਹਦੇ ਵਿੱਚ, ਦੇਸ਼ ਨੂੰ GDP ਮਿਲੂ, ਵਪਾਰੀ ਨੂੰ ਵਪਾਰ ਮਿਲੂਗਾ। ਸੋ ਅਸੀਂ ਇਹਨਾਂ ਚੀਜ਼ਾਂ ਦਾ ਵਿਰੋਧ ਨਹੀਂ ਕਰਦੇ, ਪਰ ਆਪਾਂ ਖਬਰ ਦੇ ਉੱਤੇ ਚਰਚਾ ਕਰ ਲੈਂਦੇ ਹਾਂ। ਜਿਹੜਾ ਮੈਂ ਪਿੰਡ ਬੰਨਣਾ ਸੀ ਉਹ ਖਬਰ ਦਾ ਆਪਾਂ ਬੰਨ ਲਿਆ ਕਿ ਇਹਦੇ ਉੱਤੇ ਚੱਲ ਕੀ ਰਿਹਾ। ਹੁਣ ਦੇਖੋ ਜੀ, ਕਈ ਇਨਵਾਇਰਮੈਂਟਲ ਆਰਗੇਨਾਈਜੇਸ਼ਨ ਨੇ, ਉਹਨਾਂ ਨੇ ਬਹੁਤ ਸਮਾਂ ਪਹਿਲਾਂ ਸਰਕਾਰ ਨੂੰ ਦੱਸਿਆ ਕਰਿਆ ਕਿ ਬਈ ਆਪਾਂ ਇੱਦਾਂ ਇੱਦਾਂ ਕਰਕੇ ਆਪਣੇ ਸ਼ਹਿਰ ਸੂਬੇ ਦਾ ਵਿਕਾਸ ਕਰਨਾ, ਉਹਦੇ ਲਈ ਆਪਾਂ ਇਸ ਤਰ੍ਹਾਂ ਦੀਆਂ ਯੋਜਨਾਵਾਂ ਲਿਆਦੇ ਜਾਈਏ। ਤੇ ਇੱਕ ਜ਼ਮਾਨੇ ਦੇ ਵਿੱਚ, ਇਹ ਪੁਰਾਣੇ ਵੇਲੇ ਉੱਤੇ ਗੱਲ ਤੁਰੀ ਆਉਂਦੀ ਹੈ, ਅਸੀਂ ਛੋਟੇ ਹੁੰਦੇ ਪੜ੍ਹਦੇ ਸੀ ਕਿ ਜੰਗਲ ਆ ਗਿਆ, ਜੰਗਲ ਨੂੰ ਹਮੇਸ਼ਾ ਅਸੀਂ ਮਾੜਾ ਹੀ ਕਹਿੰਦੇ ਸੀ, ਜੰਗਲ ਮੇ ਸ਼ੇਰ ਆ ਗਿਆ ਔਰ ਸ਼ੇਰ ਬੱਚੇ ਕੋ ਖਾ ਜਾਤਾ ਹੈ। ਹਾਂ, ਪਹਿਲਾਂ ਜੰਗਲ, ਫਿਰ ਜੰਗਲਾਂ ਨੂੰ ਕੱਟ ਕੇ ਸਾਡੇ ਪੁਰਖਿਆਂ ਨੇ ਖੇਤ ਬਣਾਏ ਹਰੇ ਭਰੇ, ਉਹ ਹੁਣ ਪਤਾ ਲੱਗਦਾ ਵੀ ਓਏ ਹੋਏ ਜੰਗਲ ਵੱਢਦੇ ਤੇ ਹੁਣ ਜੰਗਲਾਂ ਨੂੰ ਜਾਂਦੇ ਫਿਰਦੇ ਆ ਜੀ, ਕੈਂਪਿੰਗ ਕਰਨੀ ਹੈ ਜਾ ਕੇ, $300 ਦਾ ਟੈਂਡਰ ਲੈ ਲੈਂਦੇ, $200 ਦਾ ਤੇਲ ਫੂਕ ਲੈਂਦੇ, $150 ਦੀ ਗਰੋਸਰੀ ਲੈ ਕੇ, ਐ ਉਹ ਰਗੜ ਰੁਗੜ ਕੇ। ਉਧਰ ਉਹਨਾਂ ਨੂੰ ਪਤਾ ਹੁੰਦਾ ਲੌਂਗ ਵੀਕਐਂਡ ਆ ਕੇ ਤੇਲ ਮਹਿੰਗਾ ਕਰ ਦੋ, ਜਿਹੜਾ $2 ਦਾ ਉਹ $2.25 ਕਰ ਦੋ। ਸੋ ਇਹ ਆਪਣਾ ਚੱਲਦਾ ਹੀ ਆ ਵੀ ਜੰਗਲ ਜੰਗਲ ਬਾਤ ਚੱਲੀ ਹੈ, ਜੰਗਲ ਨੂੰ ਭੱਜ ਕੇ ਜਾਂਦੇ ਆ। ਵੈਸੇ 2021 ਦੇ ਵਿੱਚ ਕੁਛ ਰੈਕਮੈਂਡੇਸ਼ਨ ਕਰਕੇ ਰਿਪੋਰਟ ਤਿਆਰ ਕੀਤੀ ਗਈ ਸੀ, ਤੇ ਇੱਕ ਫਿਨੋਮੀਨਾ ਇਹ ਰੱਖਿਆ ਸੀ ਕਿ 30% ਲੈਂਡ ਆ ਜਿਹੜੀ ਪ੍ਰੋਵਿੰਸ ਦੀ, 30% ਲੈਂਡ ਆ, ਔਰ ਬਹੁਤ ਜ਼ਿਆਦਾ ਆਬਾਦੀ ਦੀ ਇੱਥੋਂ ਦੀ, 30% ਲੈਂਡ ਨੂੰ ਪ੍ਰੋਟੈਕਟਡ ਕਰ ਲਓ, ਉਹਨੂੰ ਮਨੁੱਖ ਦੀ ਛੋਹ ਤੋਂ ਜਾਂ ਉਹਦੀਆਂ ਅਮੀਰ ਬਣਨ ਦੀਆਂ ਗਤੀਵਿਧੀਆਂ ਤੋਂ ਦੂਰ ਕਰ ਦਿਓ। ਛੋਹ ਤੋਂ ਦੂਰ ਨਹੀਂ ਕੀਤਾ, ਜਾਓ ਜੰਗਲ ਦੇਖੋ, ਜੰਗਲ ਵੇਲਾ ਦੇਖੋ, ਘੁੰਮ ਫਿਰ ਕੇ ਆਓ, ਪਰ ਅਮੀਰ ਬਣਨ ਦੇ ਇਰਾਦੇ ਨਾਲ ਉਨੀ ਕੁ ਜ਼ਮੀਨ ਛੱਡ ਦਿਓ ਵੀ ਇੱਥੋਂ ਨਹੀਂ ਅਮੀਰ ਬਣਨਾ, ਬਾਕੀ ਇੱਥੋਂ ਸਾਹ ਲੈਣੇ ਆ, ਇੱਥੋਂ ਸਾਹ ਲੈਣੇ ਆ, ਜੀਵ ਜੰਤੂ ਜਿਉਂਦੇ ਰਹਿਣ, ਹਵਾ ਪਾਣੀ ਚੱਲਦਾ ਰਹੇ। ਇਹ 30% ਕਹਿੰਦੇ ਜੇ ਜ਼ਮੀਨ ਆਪਾਂ ਅਲੱਗ ਰੱਖ ਲਈਏ, ਜਿਹਦੀ ਛੇੜਛਾੜ ਨਾ ਕਰੀਏ, ਬਾਕੀ ਤੇ ਅਮੀਰ ਹੋ ਜਾਓ। ਪਰ ਹੁਣ ਸਬਰ ਮੁੱਕਦਾ ਨੀ, ਹੁਣ 30% ਨੂੰ ਵੀ ਜਾ ਰਹੇ ਆ। ਸੋ ਇਸ ਤਰ੍ਹਾਂ ਦੀਆਂ ਕੁਝ ਆਰਗੇਨਾਈਜੇਸ਼ਨ ਨੇ ਮਿਲ ਮੁਲ ਕੇ 2021 ਦੇ ਵਿੱਚ ਕੁਝ ਸਿਫਾਰਿਸ਼ਾਂ ਕੀਤੀਆਂ ਸੀ ਡੱਗ ਫੋਰਡ ਦੀ ਅਗਵਾਈ ਵਿੱਚ ਚੱਲਦੀ ਸਰਕਾਰ ਨੂੰ ਕਿ ਬਈ ਤੁਸੀਂ ਇੱਦਾਂ ਕਰੋ, ਤੇ ਇਸ ਤਰ੍ਹਾਂ ਦੀਆਂ ਰਿਕਮੈਂਡੇਸ਼ਨ ਦੇ ਆਧਾਰ ਦੇ ਉੱਤੇ ਤੁਸੀਂ ਕੋਈ ਨੀਤੀ ਕਰੋ। ਸੋ 2021 ਦੇ ਵਿੱਚ ਇੱਕ ਰਿਪੋਰਟ ਤਿਆਰ ਕਰਕੇ ਸਿਫਾਰਿਸ਼ਾਂ ਨਾਲ ਭਰਪੂਰ ਉਹ ਸਰਕਾਰ ਨੂੰ ਸੌਂਪੀ ਗਈ, ਤੇ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਡੱਗ ਫੋਰਡ ਹੋਰਾਂ ਦੀ ਅਗਵਾਈ ਚ ਚੱਲਦੀ ਸਰਕਾਰ ਨੇ ਪ੍ਰੋਟੈਕਟਡ ਏਰੀਆ ਵਰਕਿੰਗ ਗਰੁੱਪ 2021 ਦੇ ਵਿੱਚ ਇਸਟੈਬਲਿਸ਼ ਕਰਤਾ, ਬਣਾਤਾ। ਇਹਦੇ ਵਿੱਚ ਇਨਵਾਇਰਮੈਂਟਲ ਐਕਸਪਰਟਸ ਲਏ ਗਏ, ਪ੍ਰਾਈਵੇਟ ਸੈਕਟਰ ਤੋਂ ਵੀ ਲਏ ਗਏ, ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨ ਲਈਆਂ ਗਈਆਂ, ਤੇ ਇੰਡੀਜਨਸ ਕਮਿਊਨਿਟੀਜ਼ ਦੇ ਨੁਮਾਇੰਦਿਆਂ ਨੂੰ ਵੀ ਸ਼ਾਮਲ ਕੀਤਾ ਗਿਆ। ਠੀਕ ਹੈ ਜੀ, ਤੇ ਇਹਨਾਂ ਗਰੁੱਪਸ ਨੇ ਮਿਲ ਕੇ ਫਿਰ ਮਿਨਿਸਟਰੀ ਆਫ ਇਨਵਾਇਰਮੈਂਟ ਕੰਸਰਵੇਸ਼ਨ ਐਂਡ ਪਾਰਕਸ ਦੇ ਨਾਲ ਗੱਲਬਾਤ ਕੀਤੀ, ਤੇ ਇੱਕ ਖਾਤਾ ਤਿਆਰ ਕੀਤਾ ਪੂਰਾ ਕਿ ਆਪਣੇ ਪ੍ਰੋਵਿੰਸ ਦੇ ਵਿੱਚ ਇਨਵਾਇਰਮੈਂਟ ਨੂੰ ਪ੍ਰੋਟੈਕਸ਼ਨ ਦੇਣ ਲਈ, ਕੰਸਰਵੇਸ਼ਨ ਕਰਨ ਵਾਸਤੇ ਆਪਾਂ ਇੱਕ ਪਲਾਨ ਤਿਆਰ ਕਰ ਲਈਏ। ਸੋ ਇਹ ਸਾਰੇ ਪਲਾਨ ਦੀ ਮਿਲ ਮਿਲਾ ਕੇ ਜਿਹੜੀ ਰਿਪੋਰਟ ਇੱਕੀ ਤਿਆਰ ਹੋ ਗਈ ਸੀਗੀ, ਉਹਨੂੰ ਕਦੇ ਵੀ ਪਬਲਿਕਲੀ ਰਿਲੀਜ਼ ਨਹੀਂ ਕੀਤਾ ਸਰਕਾਰ ਨੇ, ਕਹਿੰਦੇ ਹੈ ਇਹਦੇ ਚ ਤਰੱਕੀ ਨਹੀਂ ਹੋਣੀ। ਸੋ ਹੁਣ ਸਰਕਾਰ ਦੀ ਮਨਸ਼ਾ ਦੇ ਉੱਤੇ ਸਵਾਲ ਕਰਨ ਦਾ ਕੋਈ ਮਤਲਬ ਨਹੀਂ, ਉਹਨਾਂ ਨੂੰ ਲੱਗਿਆ ਕਿ ਬਈ ਇਹ ਰਿਪੋਰਟ ਨਸ਼ਰ ਨਾ ਹੀ ਕੀਤੀ ਜਾਵੇ, ਕਿਉਂਕਿ 22 ਦੇ ਵਿੱਚ ਆਪਣੇ ਕੁਝ ਐਸੇ ਪਲਾਨ ਆ ਗਏ, ਹਾਊਸਿੰਗ ਕ੍ਰਾਈਸਿਸ ਇਹ ਆ ਗਈਆਂ ਕਿ ਬਈ ਆਪਾਂ ਗ੍ਰੀਨ ਗਰੂਨ ਬੈਲਟਾਂ ਨੂੰ ਛੱਡੋ ਤੇ ਆਪਣੀ ਤਾਂ ਕੰਕਰੀਟ ਬੈਲਟ ਹੋਣੀ ਚਾਹੀਦੀ ਆ। ਸੋ ਕੰਕਰੀਟ ਬੈਲਟ ਵਰਸਿਸ ਗ੍ਰੀਨ ਬੈਲਟ ਇੱਕ ਪ੍ਰੋਜੈਕਟ ਦੇ ਉੱਤੇ ਆਪਾਂ ਦੇਖ ਕੇ ਲਿਆ, ਅੱਜ ਕੱਲ੍ਹ ਹੰਗਾਮਾ ਹੈ ਕਿਉਂ ਭਰਪਾ ਥੋੜੀ ਸੀ ਜੋ ਤਰੱਕੀ ਕਰਨੇ ਕੀ ਕੋਸ਼ਿਸ਼ ਕੀਤੀ ਉਹ ਵੀ ਨਹੀਂ ਕਰਨੇ ਦੀ, ਹਨਾ ਕਿੰਨਾ ਕੰਮ ਹੈ ਜੀ, ਹੁਣ ਕੀ ਕਰੀਏ ਸਰਕਾਰ ਜੀ, ਮੈਂ ਤਾਂ ਆਪ ਨੀ ਇਸ ਮਾਮਲੇ ਨੂੰ ਸਮਝ ਸਕਿਆ। ਸੋ ਇਹਨਾਂ ਨੇ ਹੁਣ ਜਿਹੜੀ ਤਿਆਰ ਹੋਈ ਸੀਗੀ ਰਿਪੋਰਟ, ਉਹ ਸਰਕਾਰ ਦੱਬੀ ਬੈਠੀ ਰਹੀ, ਨਹੀਂ ਪ੍ਰਕਾਸ਼ਿਤ ਕਰਵਾ ਪਾਈ, ਜਾਂ ਕਿਉਂਕਿ ਵੀ ਕੁਛ ਮਜਬੂਰੀਆਂ ਰਹੀ ਹੋਣਗੀ, ਵਰਨਾ ਯੂ ਹੀ ਕੋਈ ਬੇਵਫਾ ਨਹੀਂ ਹੁੰਦਾ, ਆਪਾਂ ਉਹਨਾਂ ਨੂੰ ਮਜਬੂਰ ਕਹਿ ਲੈਂਦੇ ਹਾਂ। ਪਰ ਇਸ ਮਜਬੂਰੀ ਦੇ ਦੌਰਾਨ ਕੀ ਹੋਇਆ, ਕੈਟੀ ਥ੍ਰੇਲੋਵ ਇੱਕ ਕੰਪੇਨਰ ਨੇ ਫੋਰ ਵਿਲਡਰਨੈਸ ਕਮੇਟੀ, ਅਨੋਨ ਗਵਰਨਮੈਂਟਲ ਕੰਸਰਵੇਸ਼ਨ ਆਰਗੇਨਾਈਜੇਸ਼ਨ ਤੇ ਇਹਨਾਂ ਨੇ ਇਸ ਰਿਪੋਰਟ ਦੇ ਵਿੱਚ ਕੋਈ ਭੂਮਿਕਾ ਨਹੀਂ ਸੀ ਬਾਈ ਤਿਆਰ ਕਰਨ ਨੂੰ, ਪਰ ਇਹਨਾਂ ਨੂੰ ਸੂਹ ਲੱਗੀ ਬਾਈ ਉਹ ਰਿਪੋਰਟ ਰਿਪੂਰਟ ਜੇ ਕਿਸੇ ਨੇ ਪੜ੍ਹਾਈ ਸੀ ਮਿਲ ਜੁਲ ਕੇ ਦੇਖੀ ਤੇ ਸਹੀ ਉਹਦੇ ਚ ਕੀ ਆ। ਇਹਨਾਂ ਨੇ ਫਰੀਡਮ ਆਫ ਇਨਫੋਰਮੇਸ਼ਨ ਰਿਕੁਐਸਟ ਦੇ ਤਹਿਤ ਇਹਨਾਂ ਗਰਮੀਆਂ ਦੇ ਦੌਰਾਨ ਲੰਘੀਆਂ ਗਰਮੀਆਂ ਹੁਨਾਲੇ ਦੇ ਦੌਰਾਨ ਤੇ ਥੋੜੀ ਜਿਹੀ ਕਹਿੰਦੇ ਪੰਜਾਬੀ ਵਿੱਚ ਨਵੇਂ ਸ਼ਬਦ ਲਿਆਈਏ ਉਹ ਪੁਰਾਣੇ ਹੀ ਨਵੇਂ ਲੱਗਣ ਲੱਗ ਗਏ। ਵੈਸੇ ਅਸੀਂ ਗਰਮੀਆਂ ਕਹਿਣ ਲੱਗ ਗਏ, ਇਹਨੂੰ ਹੁਨਾਲ ਦਾ ਸਮਾਂ ਵੀ ਕਹਿੰਦੇ ਜਿਵੇਂ ਸਿਆਲ ਨੀ ਕਹਿੰਦੇ, ਸਿਆਲ ਤੇ ਹੁਨਾਲ, ਸਿਆਲ ਹੋ ਗਿਆ ਵਿੰਟਰ ਤੇ ਹੁਨਾਲ ਹੋ ਗਿਆ ਸਮਾਂ। ਤੇ ਹੁਨਾਲ ਦੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਇਹਨਾਂ ਨੇ ਉਹਦਾ ਵੇਰਵਾ ਮੰਗ ਲਿਆ ਫਰੀਡਮ ਆਫ ਇਨਫੋਰਮੇਸ਼ਨ ਦੇ ਤਹਿਤ। ਤੇ ਪਟਨਾਗਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਆਪਾਂ ਤੁਹਾਨੂੰ ਖੈਰ ਪ੍ਰੋਗਰਾਮ ਚ ਨਹੀਂ ਲੈਂਦੇ ਪਰ ਤੁਹਾਡੇ ਮੈਸੇਜ ਦਾ ਮੈਂ ਸਵਾਗਤ ਕਰਦਾ। ਮਹਿੰਤ ਪਟਨਾਗਰ ਜੀ ਦੇ ਵੱਲੋਂ ਵੀ ਕੁਝ ਨਵੀਆਂ ਆਫਰਸ ਤੁਹਾਨੂੰ ਨਵੰਬਰ ਮਹੀਨੇ ਦੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ, ਉਹਨਾਂ ਦਾ ਜ਼ਿਕਰ ਵੀ ਉਹ ਆਉਂਦੇ ਦਿਨਾਂ ਚ ਜਦੋਂ ਕਦੇ ਪ੍ਰੋਗਰਾਮ ਚ ਸ਼ਾਮਲ ਹੋਏ ਜ਼ਰੂਰ ਕਰਨਗੇ। ਉਹਨਾਂ ਦਾ ਹੋਈ ਮੈਨੂੰ ਟੈਕਸ ਮਿਲਿਆ ਸੀ ਤੇ ਇਹਨਾਂ ਨੇ ਕਿਹਾ ਕਿ ਲੋਕ ਨੇ ਕਿ ਬੜਾ ਡਿਸਅਪੋਇੰਟਿੰਗ ਆ ਕਿ ਸਰਕਾਰ ਰਿਪੋਰਟ ਤਿਆਰ ਕਰਕੇ ਬੈਠੀ ਹੈ ਪਰ ਇਹਦੇ ਤਹਿਤ ਇਹਨੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਇਹਨਾਂ ਨੂੰ ਇਹ ਕਾਰਵਾਈ ਦੀ ਲੋੜ ਕਿਉਂ ਮਹਿਸੂਸ ਹੋਈ? ਕਿਉਂਕਿ ਰਿਪੋਰਟ ਕਹਿੰਦੀ ਹੈ ਕਿ 30% ਪੂਰੀ ਅੰਟੈਰੀਓ ਪ੍ਰੋਵਿੰਸ ਦਾ ਇਲਾਕਾ, ਇੱਕ ਤਿਹਾਈ ਇਲਾਕਾ ਪ੍ਰੋਟੈਕਟਡ ਰੱਖ ਲਓ ਬਾਈ, ਉਹਦੇ ਵਿੱਚ ਕੋਈ ਵਿਕਾਸ ਵਾਲੀਆਂ ਯੋਜਨਾਵਾਂ ਨਾ ਲੈ ਕੇ ਜਾਇਓ, ਜਿਹਨਾਂ ਨੂੰ ਵੈਸੇ ਵਿਨਾਸ਼ ਦੀਆਂ ਵੀ ਕਿਹਾ ਜਾਂਦਾ ਪਰ ਚਲੋ ਆਪਾਂ ਵਿਕਾਸ ਦੀਆਂ ਯੋਜਨਾਵਾਂ ਕਹਿ ਲੈਂਦੇ ਹਾਂ। ਸੋ ਨੈਸ਼ਨਲ ਤੇ ਪ੍ਰੋਵਿੰਸ਼ੀਅਲ ਪਾਰਕ ਤੇ ਕੰਜ਼ਰਵੇਸ਼ਨ ਰਿਜ਼ਰਵ ਤੇ ਲੈਂਡਸ ਦਾ ਕੁੱਲ ਮਿਲਾ ਕੇ ਜਿੰਨਾ ਵੀ ਏਰੀਆ ਆ, ਜਿੰਨਾ ਵੀ ਕਿਤੇ ਵੀ ਕਿਸੇ ਵੀ ਢੰਗ ਨਾਲ ਪ੍ਰੋਟੈਕਟਡ ਆ, ਚਾਹੇ ਉਹ ਨਿੱਜੀ ਰੂਪ ਚ ਪ੍ਰੋਟੈਕਟਡ ਆ, ਚਾਹੇ ਉਹ ਸਰਕਾਰੀ ਰੂਪ ਚ ਹੈ, ਚਾਹੇ ਪ੍ਰੋਵਿੰਸ ਦੇ ਹੇਠ ਹੈ ਤੇ ਚਾਹੇ ਨੈਸ਼ਨਲ ਵੀ ਹੈ, ਫੈਡਰਲ ਲੈਵਲ ਦੇ ਉੱਤੇ ਵੀ ਹੈ, ਕੁੱਲ ਮਿਲਾ ਕੇ ਜਿੰਨੀ ਵੀ ਜ਼ਮੀਨ ਹੈ ਜਿਹੜੀ ਕਿਸੇ ਨਾ ਕਿਸੇ ਤਰ੍ਹਾਂ ਸੰਰਕਸ਼ਣ ਕੰਜ਼ਰਵੇਸ਼ਨ ਦੇ ਹੇਠ ਆਉਂਦੀ ਹੈ ਉਹ ਤਾਂ 11% ਦੀ ਬਣਦੀ ਹੈ ਕਹਿੰਦੇ। ਉਹ ਤਾਂ ਟੋਟਲ ਜ਼ਮੀਨ 11% ਦੀ ਬਣਦੀ ਹੈ। ਸਾਡਾ ਟੀਚਾ ਉਸ ਰਿਪੋਰਟ ਦਾ 30% ਸੀ, ਉਹਨੂੰ ਵੀ 2021 ਚ ਪਿੱਛੇ ਕਰ ਲਿਆ, ਉਹਦੇ ਵਿੱਚ ਵੀ ਕਟੌਤੀਆਂ ਹੋਈਆਂ। ਸੋ ਕੁੱਲ ਮਿਲਾ ਕੇ ਜਿਹੜਾ ਇਨਵਾਇਰਮੈਂਟਲ ਪ੍ਰੋਟੈਕਸ਼ਨ ਦਾ ਕਾਰੋਬਾਰ ਹੈ, ਜਿਹੜੀ ਮਹਾਤਮਾ ਗਾਂਧੀ ਵਾਲੀ ਸੀ ਕੋਟੇਸ਼ਨ ਪਾਈ ਸੀ ਵੀ ਗਰੀਡ ਪੂਰੀ ਨਹੀਂ ਹੋਣ ਲੱਗੀ ਤੁਹਾਡੀ ਨੀਡ ਹੋ ਜੂਗੀ, ਨੀਡ ਪੂਰੀ ਕਰ ਦੇਣੀ ਹੈ ਧਰਤੀ ਨੇ, ਜਿੱਥੇ ਬੈਠੇ ਹੋ ਵਹੀ ਖਾਣੇ ਕੋ ਮਿਲੇਗਾ। ਗੁਰੂ ਨਾਨਕ ਸਾਹਿਬ ਦੀ ਬੜੀ ਸੋਹਣੀ ਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਕਿ ਜਿਹੜਾ ਪਾਣੀ ਵਿੱਚ ਪਏ ਜੀਵਾਂ ਨੂੰ ਵੀ ਦਿੰਦਾ ਹੈ ਨਾ, ਕੁਦਰਤ ਉਹ ਦਿੰਦੀ ਹੈ। ਮੈਂ ਉਹ ਕੱਢੂੰਗਾ ਜੇ ਧਿਆਨ ਆ ਜੇ, ਕਿਉਂਕਿ ਉਹ ਸ਼ਬਦ ਬਹੁਤ ਖੂਬਸੂਰਤ ਨੇ ਜਿਹਦੇ ਵਿੱਚ ਸਾਨੂੰ ਇਹ ਸਿੱਖਿਆ ਦਿੱਤੀ ਗਈ ਹੈ ਕਿ ਹਰ ਜੀਵ ਨੂੰ ਕੁਦਰਤ ਨੇ ਜਾਂ ਰੱਬ ਨੇ ਪ੍ਰਕਿਰਤੀ ਨੇ ਜਿੱਥੇ ਵੀ ਬੈਠਾ ਉਹ ਤਾਂ ਪੱਥਰਾਂ ਦੇ ਵਿੱਚ ਵੀ ਖਾਣ ਨੂੰ ਦਿੰਦਾ। ਅਸੀਂ ਟੋਰਾਂਟੋ ਚ ਵੀ ਭੁੱਖੇ ਮਰੀ ਜਾਂਦੇ ਹਨਾ, ਉਹ ਪੱਥਰਾਂ ਚ ਵੀ ਖਾਣ ਨੂੰ ਦਊਗਾ ਜੇ ਰੱਬ ਨੂੰ ਮੰਨਦੇ ਹੋ ਨਾ। ਜਿਹੜੇ ਲੋਕ ਰੱਬ ਨੂੰ ਮੰਨਦੇ ਨੇ, ਗੁਰਬਾਣੀ ਨੂੰ ਮੰਨਦੇ ਨੇ, ਗੁਰੂ ਪਾਤਸ਼ਾਹ ਨੂੰ ਮੰਨਦੇ ਨੇ, ਉਹ ਤਾਂ ਇਸ ਗੱਲ ਨੂੰ ਸਮਝ ਸਕਦੇ ਨੇ ਕਿ ਹਰ ਥਾਂ ਦੇਣ ਆਏਗਾ। ਮਿਰਜ਼ਾ ਗਾਲਿਬ ਸੀਰੀਅਲ ਦੇ ਵਿੱਚ ਵੀ ਮੈਂ ਸੁਣਿਆ ਸੀ ਵੀ ਦਾਣੇ ਦਾਣੇ ਤੇ ਲਿਖਾ ਹੈ, ਖੁਦਾ ਨੇ ਦਾਣੇ ਦਾਣੇ ਤੇ ਖਾਣੇ ਵਾਲੇ ਦਾ ਨਾਮ ਲਿਖਾ ਹੋਇਆ ਤੇ ਕਾਹਨੂੰ ਫਿਰ ਕਾਹਨੂੰ ਦਾ ਮਤਲਬ ਇਹ ਨਹੀਂ ਵੀ ਮਿਹਨਤ ਨਹੀਂ ਕਰਨੀ ਪਰ ਕਾਹਨੂੰ ਇੰਨਾ ਧਾਨ ਕਰਨਾ। ਸੋ ਹੁਣ ਕਹਿੰਦੇ ਟੋਟਲ ਇਲਾਕਾ ਜਿਹੜਾ ਉਹ 11% ਹੈ, 21 ਚ ਰਿਪੋਰਟ ਆਉਣੀ ਸੀ ਉਹ ਨਸ਼ਰ ਨਹੀਂ ਕੀਤੀ ਗਈ, 22 ਦੇ ਵਿੱਚ ਇੱਕ ਹੋਰ ਪਲਾਨ ਕੱਢ ਕੇ ਲਿਆਏ ਆਪਾਂ। ਸੋ ਇੱਥੇ ਆ ਕੇ ਇਹ ਗੱਲ ਲੱਗਦੀ ਹੈ ਕਿ ਅਸੀਂ ਕਿਸੇ ਹੋਰ ਦਿਸ਼ਾ ਚ ਵੱਧਦੇ ਤੁਰੇ ਜਾਂਦੇ ਹਾਂ ਕਿ ਇਹਨਾਂ ਨੇ ਕੱਲਾ ਓਨਟੇਰੀਓ ਨੂੰ ਨਹੀਂ ਲਿਆ, ਉਹਨੂੰ ਨਾਲ ਕੰਪੈਰੇਟਿਵ ਅਨੈਲਿਸਿਸ ਕਰਦੇ ਹੋਏ ਹੋਰ ਪ੍ਰੋਵਿੰਸਿਸ ਦੇ ਨਾਲ ਵੀ ਤੁਲਨਾ ਕਰਕੇ ਦੇਖੀਏ ਕਿ ਵਾਈ ਓਨਟੇਰੀਓ। ਹੁਣ ਅਗਲਾ ਕਹੂੰਗਾ ਜੀ ਤੁਸੀਂ ਸਾਨੂੰ ਖਾਸ ਓਨਟੇਰੀਓ ਵਾਲਿਆਂ ਦਾ ਵਿਤਕਰਾ ਕਰਦੇ ਹੋ, ਬ੍ਰਿਟਿਸ਼ ਕੋਲੰਬੀਆ ਵਾਲੇ ਕਿੱਧਰ ਗਏ, ਕੁਬੈਕ ਵਾਲੇ ਕਿੱਧਰ ਗਏ, ਚਲੋ ਜੀ ਕਹਿੰਦੇ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਦੇਖ ਲੈਂਦੇ ਹਾਂ। ਸੋ ਓਨਟੇਰੀਓ ਡੈਜ਼ੀਗਨੇਟ ਨੀਅਰਲੀ ਹਾਫ ਐਜ ਮਚ ਪ੍ਰੋਟੈਕਟਡ ਲੈਂਡ ਐਜ ਬ੍ਰਿਟਿਸ਼ ਕੋਲੰਬੀਆ। ਜੇਕਰ ਤੁਸੀਂ ਸਾਡੀ ਡੈਜ਼ੀਗਨੇਟਡ ਇਲਾਕੇ ਨੂੰ ਲੈ ਕੇ ਚੱਲਣਾ ਤਾਂ ਤਕਰੀਬਨ ਇਹ ਬ੍ਰਿਟਿਸ਼ ਕੋਲੰਬੀਆ ਵੱਲੋਂ ਰਾਖਵੇਂ ਰੱਖੇ ਗਏ, ਸੁਰੱਖਿਅਤ ਰੱਖੇ ਗਏ, ਕੰਜ਼ਰਵੇਟਿਵ ਦੇ ਤਹਿਤ ਕੰਜ਼ਰਵੇਸ਼ਨ ਦੇ ਤਹਿਤ ਰੱਖੇ ਗਏ ਇਲਾਕਿਆਂ ਦਾ ਅੱਧ ਬਣਦਾ, ਯਾਨੀ ਤਕਰੀਬਨ ਉਹਦਾ 20-22% ਇਲਾਕਾ ਬ੍ਰਿਟਿਸ਼ ਕੋਲੰਬੀਆ ਦਾ ਅਜੇ ਵੀ ਕੁਦਰਤੀ ਰੂਪ ਦੇ ਵਿੱਚ ਪਿਆ। ਤੇ ਇਸੇ ਤਰ੍ਹਾਂ ਕਹਿੰਦੇ ਜੇ ਨੇੜੇ ਦੇ ਪਾਸੇ ਜਾਣਾ ਹੋਵੇ ਤਾਂ ਕੁਬੈਕ ਵਿੱਚ ਵੀ 17% ਲੈਂਡ ਆ ਜਿਹੜੀ ਉਹਨੂੰ ਇਸ ਤਰ੍ਹਾਂ ਦੇ ਵਿਕਾਸ ਤੋਂ ਬਾਹਰ ਰੱਖਿਆ ਹੋਇਆ ਹੈ। ਤੇ ਇਸੇ ਰਿਪੋਰਟ ਦੇ ਆਧਾਰ ਤੇ ਹੁਣ ਕਿਹਾ ਗਿਆ ਭਾਈ ਨੇਸ਼ਨ ਲੋਕਾਂ ਮਿਊਨਿਸਪੈਲਿਟੀਜ਼ ਕੰਜ਼ਰਵੇਸ਼ਨ ਦੇ ਗਰੁੱਪਸ ਇਹਨਾਂ ਨਾਲ ਮਿਲ ਕੇ ਇਸ ਦਿਸ਼ਾ ਦੇ ਵਿੱਚ ਕੰਮ ਕੀਤਾ ਜਾਵੇ। ਪਰ ਜਿਹੜੇ ਮਿਨਿਸਟਰੀਅਲ ਜ਼ੋਨਿੰਗ ਆਰਡਰਸ ਦੇ ਤਹਿਤ ਜਿਸ ਤਰ੍ਹਾਂ ਇਹ ਪ੍ਰਕਿਰਿਆ ਚਲਾਈ ਗਈ ਸੀ ਉਹਦੇ ਵਿੱਚ ਸਾਰਿਆਂ ਨੂੰ ਬਾਈਪਾਸ ਕੀਤਾ ਗਿਆ। ਸੋ ਕੁਦਰਤੀ ਖਬਰ ਉਹ ਲਗਭਗ ਇੰਨੀ ਕੀ ਹੈ ਕਿ ਭਰਾਵਾ ਇਸ ਦਿਸ਼ਾ ਵੱਲ ਜਾਣਾ ਚਾਹੀਦਾ ਸੀ ਪਰ ਇਸ ਦਿਸ਼ਾ ਵੱਲ ਜਾਣ ਦੀ ਬਜਾਏ ਕੁਝ ਹੋਰ ਕਾਰਨ ਨੇ ਸਰਕਾਰ ਦੇ ਦਿਮਾਗ ਦੇ ਉੱਪਰ, ਜਾਂ ਤਾਂ ਕੁਝ ਤਰ੍ਹਾਂ ਦੇ ਖਾਸ ਪਲਾਨ ਚੱਲ ਰਹੇ ਨੇ ਜਾਂ ਬੋਝ ਹੋ ਸਕਦਾ। ਸੋ ਇਹੀ ਬੋਝ ਦੇ ਉੱਤੇ ਕੁਐਸਚਨ ਬਾਰ ਬਾਰ ਰੇਜ਼ ਕੀਤੇ ਜਾ ਰਹੇ ਨੇ ਕਿ ਤੁਹਾਡੀ ਜ਼ਿੰਮੇਵਾਰੀ ਆਉਣ ਦਾ ਮਤਲਬ ਜਦ ਹਮ ਆਪਕੋ ਸਰਕਾਰ ਕਹਤੇ ਹੈ ਨਾ ਤੇ ਉਹਦੇ ਵਿੱਚ ਜੇ ਤੁਹਾਨੂੰ ਇੰਨੀ ਪਾਵਰ ਦਿੱਤੀ ਗਈ ਹੈ ਤੇ ਨਾਲ ਨਾਲ ਜ਼ਿੰਮੇਵਾਰੀਆਂ ਵੀ ਜ਼ਿਆਦਾ ਨੇ ਪਰ ਕਈ ਵਾਰ ਬੰਦਾ ਨਾ ਇਕੱਲੀਆਂ ਜ਼ਿੰਮੇਵਾਰੀਆਂ ਦੇਖ ਲੈਂਦਾ ਉਹ ਅਧਿਕਾਰ ਉਹ ਦੇਖ ਲੈਂਦਾ ਕਿ ਮੈਨੂੰ ਪਾਵਰਸ ਕਿੰਨੀਆਂ ਮਿਲੀਆਂ ਨੇ ਰਿਸਪੋਂਸੀਬਿਲਿਟੀਜ਼ ਉਹ ਭੁੱਲ ਜਾਂਦੇ ਨੇ ਤਕਰੀਬਨ ਤਕਰੀਬਨ ਇਹ ਹੈ ਕਿ ਜੇ ਇਸ ਦਿਸ਼ਾ 'ਚ ਕੰਮ ਕਰਨਾ ਇਸ ਰਿਪੋਰਟ ਦੇ ਉੱਤੇ ਵੀ ਚਰਚਾ ਕਰਨੀ ਪੈ ਸਕਦੀ ਆ ਤੇ ਬਾਕੀ ਖਬਰਾਂ ਦੇ ਉੱਤੇ ਵੀ ਮੈਂ ਕਰਾਂਗਾ ਚਰਚਾ ਅਗਲੇ ਹਿੱਸੇ ਦੇ ਵਿੱਚ ਨਾਲੇ ਸਕੂਲ ਵਾਲੀ ਰਿਪੋਰਟ ਦੇ ਵਿੱਚ ਵੀ ਅਸੀਂ ਗੱਲਬਾਤ ਕਰਨੀ ਹੈ ਮੇਰੇ ਖਿਆਲ 'ਚ ਹੁਣ ਖਬਰਾਂ ਦਾ ਵੀ ਸਮਾਂ ਹੋ ਚੁੱਕਿਆ ਜੀ ਤੇ ਪਹਿਲਾਂ ਖਬਰਾਂ ਦਾ ਬੁਲੇਟਿਨ ਤੁਹਾਡੇ ਨਾਲ ਸਾਂਝਾ ਕਰ ਲਾਂਗੇ ਤੇ ਫਿਰ ਅਗਲੇ ਹਿੱਸੇ ਦੇ ਵਿੱਚ ਖਬਰਾਂ ਦੇ ਉੱਤੇ ਵੀ ਗੱਲਬਾਤ ਕਰਾਂਗੇ ਤੇ ਇੱਕ ਜਿਹੜਾ ਦਿਲਚਸਪ ਮੈਨੂੰ ਲੱਗਿਆ ਸੀ ਕਿ ਟੌਪਿਕ ਹੈ ਜਿਹਦੇ ਉੱਤੇ ਤੁਹਾਡੀ ਰਾਏ ਲਈ ਜਾ ਸਕਦੀ ਹੈ ਤੇ ਜ਼ਰੂਰ ਉਹਦੇ ਤੇ ਮੈਂ ਗੱਲ ਕਰਨੀ ਚਾਹਾਂਗਾ ਸੋ ਪਹਿਲਾਂ ਨਿਊਜ਼ ਬੁਲੇਟਿਨ ਤੇ ਉਸ ਤੋਂ ਬਾਅਦ ਅਸੀਂ ਡਿਸਕਸ਼ਨ ਵੀ ਕਰਾਂਗੇ ਜੀ ਇਸ ਬੁਲੇਟਿਨ ਤੋਂ ਬਾਅਦ
ਸੈਵਨ ਸੈਵਨਟੀ ਏ ਐਮ ਤੁਸੀਂ ਸੁਣ ਰਹੇ ਹੋ ਤੇ ਖ਼ਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ ਐਸ ਆਰ ਠਾਕੁਰ ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਖਾਸ ਖ਼ਬਰਾਂ ਫਲਸਤੀਨੀ ਕੈਂਪ ਤੇ ਹਵਾਈ ਹਮਲੇ ਦੇ ਵਿਚ 50 ਵਿਅਕਤੀ ਹੋਏ ਹਲਾਕ ਥਾਈਲੈਂਡ ਨੇ ਭਾਰਤੀ ਸੈਲਾਨੀਆਂ ਦੇ ਲਈ ਵੀਜ਼ਾ ਸ਼ਰਤਾਂ ਖਤਮ ਕੀਤੀਆਂ ਏਅਰ ਇੰਡੀਆ ਦੀ ਮੁੰਬਈ ਤੋਂ ਮੈਲਬਰਨ ਦੇ ਲਈ ਸਿੱਧੀ ਉਡਾਨ 15 ਦਸੰਬਰ ਤੋਂ ਹਮਾਸ ਦੀ ਕੈਦ ਵਿਚੋਂ ਇਜ਼ਰਾਈਲੀ ਔਰਤ ਫੌਜੀ ਛੁਡਵਾਈ ਫਲਸਤੀਨ ਦੇ ਹੱਕ ਵਿਚ ਪ੍ਰਦਰਸ਼ਨਾਂ ਤੋਂ ਬਾਅਦ ਅੱਤਵਾਦ ਵਿਰੋਧੀ ਕਾਨੂੰਨਾਂ ਨੂੰ ਸਖ਼ਤ ਕਰਨ ਦੀ ਲੋੜ ਹੁਣ ਖ਼ਬਰਾਂ ਵਿਸਥਾਰ ਨਾਲ ਇਜ਼ਰਾਈਲ ਦੇ ਵੱਲੋਂ ਜਬਾਲੀਆ ਦੇ ਵਿਚ ਫਲਸਤੀਨੀਆਂ ਦੇ ਸ਼ਰਨਾਰਥੀ ਕੈਂਪਾਂ ਤੇ ਮਿਜ਼ਾਈਲਾਂ ਤਾਕੀਆਂ ਗਈਆਂ ਜਿਸ ਵਿਚੋਂ 50 ਤੋਂ ਵੱਧ ਫਲਸਤੀਨੀਆਂ ਦੀ ਮੌਤ ਹੋ ਗਈ ਤੇ 150 ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ ਨੇ ਮ੍ਰਿਤਕਾਂ ਦੀ ਗਿਣਤੀ ਦਾ ਵਧਣ ਦਾ ਵੀ ਖਦਸ਼ਾ ਹੈ ਗਾਜ਼ਾ ਦੇ ਗ੍ਰਹਿ ਮੰਤਰਾਲੇ ਨੇ ਦਸਿਆ ਕਿ ਇਜ਼ਰਾਈਲ ਦੇ ਵੱਲੋਂ ਕੀਤੇ ਗਏ ਹਵਾਈ ਹਮਲੇ ਵਿਚ ਜਬਾਲੀਆ ਦੇ ਰਿਹਾਇਸ਼ੀ ਇਲਾਕੇ ਵਿਚਲੀ ਇਕ ਇਮਾਰਤ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਇਸ ਇਮਾਰਤ ਵਿਚ ਫਲਸਤੀਨੀਆਂ ਦੇ ਲਈ ਸ਼ਰਨਾਰਥੀ ਕੈਂਪ ਬਣਾਏ ਹੋਏ ਨੇ ਜਿੱਥੇ ਵੱਡੀ ਗਿਣਤੀ ਲੋਕਾਂ ਨੇ ਪਨਾਹ ਲਈ ਹੋਈ ਹੈ ਗਾਜ਼ਾ ਵਿਚਲੇ ਇੰਡੋਨੇਸ਼ੀਅਨ ਹਸਪਤਾਲ ਦੇ ਅਲ ਜਲਜੀਰਾ ਨੂੰ ਦੱਸਿਆ ਗਿਆ ਹੈ ਕਿ ਇਸ ਹਮਲੇ ਦੇ ਵਿਚ 50 ਤੋਂ ਵੱਧ ਫਲਸਤੀਨੀਆਂ ਦੀ ਮੌਤ ਹੋਈ ਤੇ 150 ਦੇ ਕਰੀਬ ਲੋਕ ਜ਼ਖਮੀ ਹੋਏ ਨੇ ਇਸੇ ਦੌਰਾਨ ਇਜ਼ਰਾਈਲ ਦੇ ਫੌਜੀ ਦਸਤਿਆਂ ਨੇ ਅੱਜ ਉੱਤਰੀ ਗਾਜ਼ਾ ਵਿਚ ਹਮਾਸ ਦੇ ਅੱਤਵਾਦੀਆਂ ਦੇ ਬੁਨਿਆਦੀ ਢਾਂਚੇ ਤੇ ਜ਼ਮੀਨੀ ਹਮਲੇ ਕੀਤੇ ਸੈਨਾ ਦਾ ਕਹਿਣਾ ਕਿ 3 ਹਫ਼ਤੇ ਪਹਿਲਾਂ ਸ਼ੁਰੂ ਹੋਈ ਜੰਗ ਤੋਂ ਬਾਅਦ ਉੱਤਰੀ ਗਾਜ਼ਾ ਤੋਂ ਤਕਰੀਬਨ 8 ਲੱਖ ਲੋਕ ਹਿਜਰਤ ਕਰ ਚੁੱਕੇ ਨੇ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਦਸਿਆ ਕਿ ਇਸ ਜੰਗ ਵਿਚ ਹੁਣ ਤੱਕ 3542 ਬੱਚਿਆਂ ਸਮੇਤ 8525 ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ ਉਧਰ ਹਮਾਸ ਦੇ ਵੱਲੋਂ ਬੰਦੀ ਬਣਾਈ ਗਈ ਇਕ ਮਹਿਲਾ ਸੈਨਿਕ ਨੂੰ ਬਚਾਏ ਜਾਣ ਮਗਰੋਂ ਪ੍ਰਧਾਨ ਮੰਤਰੀ ਬੈਜਵਨ ਨੇਤਨਯਾਹੂ ਨੇ ਜੰਗਬੰਦੀ ਦੀ ਪੇਸ਼ਕਸ਼ ਮੰਨਣ ਤੋਂ ਇਨਕਾਰ ਕਰ ਦਿੱਤੈ ਹਮਾਸ ਨੇ 4 ਬੰਦੀਆਂ ਨੂੰ ਰਿਹਾ ਕਰ ਦਿੱਤਾ ਤੇ ਕਿਹਾ ਕਿ ਉਹ ਇਜ਼ਰਾਈਲ ਵੱਲੋਂ ਕੈਦ ਕੀਤੇ ਹਜ਼ਾਰਾਂ ਫਲਸਤੀਨੀਆਂ ਬਦਲੇ ਹੋਰਨਾਂ ਬੰਦੀਆਂ ਨੂੰ ਰਿਹਾ ਕਰ ਦੇਵੇਗਾ ਇਜ਼ਰਾਈਲ ਨੇ ਹਾਲਾਂਕਿ ਪੇਸ਼ਕਸ਼ ਰੱਦ ਕਰ ਦਿੱਤੀ ਹੈ ਥਾਈਲੈਂਡ ਨੇ ਅਗਲੇ ਮਹੀਨੇ ਤੋਂ ਮਈ 2024 ਤੱਕ ਭਾਰਤ ਅਤੇ ਤਾਈਵਾਨ ਦੇ ਯਾਤਰੀਆਂ ਦੇ ਲਈ ਵੀਜ਼ਾ ਸ਼ਰਤਾਂ ਨੂੰ ਮਾਫ਼ ਕਰਨ ਦਾ ਫੈਸਲਾ ਕੀਤੈ ਕਿਉਂਕਿ ਦੇਸ਼ ਆਪਣੀ ਆਰਥਿਕਤਾ ਨੂੰ ਸੁਧਾਰਨ ਦੇ ਲਈ ਸੀਜ਼ਨ ਵਿਚ ਵਧੇਰੇ ਸੈਲਾਨੀਆਂ ਨੂੰ ਖਿੱਚਣਾ ਚਾਹੁੰਦਾ ਹੈ ਥਾਈ ਸਰਕਾਰ ਦੇ ਬੁਲਾਰੇ ਦੇ ਅਨੁਸਾਰ ਭਾਰਤ ਅਤੇ ਤਾਈਵਾਨ ਤੋਂ ਆਉਣ ਵਾਲੇ ਸੈਲਾਨੀਆਂ ਨੂੰ 30 ਦਿਨਾਂ ਦੇ ਲਈ ਥਾਈਲੈਂਡ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ ਇਸ ਸਾਲ ਭਾਰਤ ਤੋਂ 12 ਲੱਖ ਸੈਲਾਨੀ ਥਾਈਲੈਂਡ ਪੁੱਜੇ ਨੇ ਉਥੋਂ ਦੋ ਮਲੇਸ਼ੀਆ ਚੀਨ ਅਤੇ ਦੱਖਣੀ ਕੋਰੀਆ ਨੇ ਥਾਈਲੈਂਡ ਨੇ 1 ਸਤੰਬਰ ਦੇ ਵਿਚ ਚੀਨੀ ਸੈਲਾਨੀਆਂ ਦੀ ਵੀਜ਼ਾ ਸ਼ਰਤਾਂ ਮਾਫ਼ ਕਰ ਦਿੱਤੀਆਂ ਜਨਵਰੀ ਤੋਂ ਅਕਤੂਬਰ 29 ਤੱਕ ਥਾਈਲੈਂਡ 2,20,00,000 ਸੈਲਾਨੀ ਆਏ ਏਅਰ ਇੰਡੀਆ ਨੇ ਅੱਜ ਕਿਹਾ ਕਿ ਉਹ ਮੁੰਬਈ ਦੇ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਦੇ ਤੱਕ 15 ਦਸੰਬਰ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰੇਗੀ ਇਹ ਵਿਸਥਾਰ ਏਅਰਲਾਈਨਸ ਦੀ ਆਲਮੀ ਹਵਾਈ ਮਾਰਗ ਨੈਟਵਰਕ ਯੋਜਨਾ ਦਾ ਹਿੱਸਾ ਹੈ ਏਅਰ ਇੰਡੀਆ ਨੇ ਬਿਆਨ ਵਿਚ ਕਿਹਾ ਕਿ ਨਵੇਂ ਮਾਰਗ ਤੇ ਇਹ ਉਡਾਣ ਹਫ਼ਤੇ ਵਿਚ 3 ਵਾਰ ਚਲਾਈਆਂ ਜਾਣਗੀਆਂ ਤੇ ਇਸ ਨਾਲ ਆਸਟ੍ਰੇਲੀਆਈ ਸੂਬੇ ਵਿਕਟੋਰੀਆ ਦੇ ਵਿਚ ਸਾਲਾਨਾ ਲਗਭਗ 40,000 ਸੀਟਾਂ ਦਾ ਵਾਧਾ ਕੀਤਾ ਜਾਵੇਗਾ ਇਜ਼ਰਾਈਲੀ ਫੌਜ ਉਸਦੇ ਟੈਂਕ ਅਤੇ ਬਖਤਰਬੰਦ ਵਾਹਨ ਗਾਜ਼ਾ ਦੇ ਅੰਦਰੂਨੀ ਹਿੱਸੇ ਵਿਚ ਪਹੁੰਚ ਗਏ ਹਮਾਸ ਦੇ ਅੱਤਵਾਦੀਆਂ ਦੇ ਵੱਲੋਂ ਬੰਦੀ ਬਣਾਏ ਸੈਨਿਕ ਨੂੰ ਰਿਹਾ ਕਰਵਾਇਆ ਇਸ ਦੇ ਨਾਲ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਜੰਗਬੰਦੀ ਦੇ ਸੱਦੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਇਜ਼ਰਾਈਲੀ ਬਲਾਂ ਦੇ ਦੁਆਰਾ ਹਵਾਈ ਹਮਲਿਆਂ ਰਾਹੀਂ ਹਸਪਤਾਲਾਂ ਦੇ ਆਲੇ ਦੁਆਲੇ ਦੇ ਖੇਤਰ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਹਜ਼ਾਰਾਂ ਜ਼ਖਮੀ ਫਲਸਤੀਨੀ ਸ਼ਰਨ ਲੈ ਰਹੇ ਨੇ ਇਜ਼ਰਾਈਲ ਅਤੇ ਫਲਸਤੀਨ ਦੇ ਵਿਚਾਲੇ ਚੱਲ ਰਹੀ ਜੰਗ ਦੇ ਕਾਰਨ ਯੂਰਪੀ ਦੇਸ਼ਾਂ ਵਿਚ ਇਸਲਾਮਿਕ ਪ੍ਰਭਾਵ ਨੇ ਪੂਰੇ ਯੂਰਪ ਨੂੰ ਚਿੰਤਤ ਕਰ ਦਿੱਤੈ। ਲੰਡਨ ਸਮੇਤ ਪੂਰੇ ਯੂਰਪ ਚ ਫਲਸਤੀਨ ਦੇ ਹੱਕ ਵਿਚ ਹੋਏ ਵਿਸ਼ਾਲ ਮੁਜ਼ਾਹਰਿਆਂ ਨੇ ਯੂਰਪੀ ਦੇਸ਼ਾਂ ਨੂੰ ਇਸ ਮੁੱਦੇ ਬਾਰੇ ਸੋਚਣ ਲਈ ਮਜਬੂਰ ਕੀਤਾ। ਅਸਲ ਵਿਚ ਲੱਖਾਂ ਪ੍ਰਦਰਸ਼ਨਕਾਰੀਆਂ ਨੇ ਮੁਲੀ ਭਾਈਚਾਰੇ ਦੇ ਸੰਘਰਸ਼ ਵਿਚ ਫਲਸਤੀਨੀਆਂ ਦਾ ਸਮਰਥਨ ਦਿਖਾਉਣ ਦੇ ਲਈ ਯੂਰਪ, ਮੱਧ ਪੂਰਬ ਤੇ ਏਸ਼ੀਆ ਦੇ ਕਈ ਸ਼ਹਿਰਾਂ ਚ ਰੈਲੀਆਂ ਕੱਢੀਆਂ। ਸਭ ਤੋਂ ਵੱਡੇ ਪ੍ਰਦਰਸ਼ਨਾਂ ਦੇ ਵਿਚੋਂ ਇਕ ਲੰਡਨ ਦੇ ਵਿਚ ਆਯੋਜਿਤ ਕੀਤਾ ਗਿਆ ਤੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਸਰਕਾਰ ਨੂੰ ਸੰਘਰਸ਼ ਨੂੰ ਰੋਕਣ ਦੇ ਲਈ ਵੀ ਕਿਹਾ ਗਿਆ। ਬ੍ਰਾਜ਼ੀਲ ਦੇ ਐਮਾਜ਼ਨ ਖੇਤਰ ਦੇ ਵਿਚ ਐਤਵਾਰ ਸਵੇਰੇ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਵਿਚ 12 ਲੋਕ ਸਵਾਰ ਸਨ ਤੇ ਜਿਨ੍ਹਾਂ ਦੀ ਮੌਤ ਹੋ ਗਈ। ਗਵਰਨਰ ਕੈਮੀਨਲ ਨੇ ਪ੍ਰੈਸ ਦਫ਼ਤਰ ਦੇ ਅਨੁਸਾਰ ਜਹਾਜ਼ ਇਕਰ ਸੂਬੇ ਦੀ ਰਾਜਧਾਨੀ ਰਿਓ ਬ੍ਰੈਕੋ ਚ ਮੁੱਖ ਹਵਾਈ ਅੱਡੇ ਨੇੜੇ ਹਾਦਸਾ ਗ੍ਰਸਤ ਹੋਇਆ। ਹਾਦਸੇ ਦੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਜੰਗਲ ਚ ਜਹਾਜ਼ ਦਾ ਮਲਬਾ ਦਿਖਾਈ ਦੇ ਰਿਹਾ ਹੈ। ਭਾਰਤ ਦੇ ਸੂਬੇ ਮਣੀਪੁਰ ਦੇ ਵਿਚ ਤੈਗਨੋਪੋਲ ਜ਼ਿਲ੍ਹੇ ਦੇ ਮੋਰੇਹ ਵਿਚ ਸ਼ੱਕੀ ਕਬਾਇਲੀ ਅੱਤਵਾਦੀਆਂ ਨੇ ਮੰਗਲਵਾਰ ਨੂੰ ਉਪ ਮੰਡਲ ਪੁਲਿਸ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਮੋਰੇਹ ਦੇ SDO ਚਿੰਗਥਮ ਆਨੰਦ ਨੂੰ ਉਸ ਸਮੇਂ ਗੋਲੀ ਲੱਗੀ ਜਦੋਂ ਉਹ ਪੁਲਿਸ ਪਾਰਟੀ ਦੇ ਨਾਲ ਅੱਤਵਾਦੀਆਂ ਦੇ ਇਕ ਸਮੂਹ ਕੁੱਕੀ ਜੋ ਕਿ ਭਾਈਚਾਰੇ ਦੇ ਪ੍ਰਭਾਵ ਵਾਲੇ ਸਰਹੱਦੀ ਕਸਬੇ ਵਿਚ ਨਵੇਂ ਬਣੇ ਹੈਲੀਪੈਡ ਦਾ ਨਿਰੀਖਣ ਕਰਨ ਦੇ ਲਈ ਗਏ ਸਨ। ਉਨ੍ਹਾਂ ਨੇ ਕਿਹਾ ਕਿ SDPO ਨੂੰ ਮੋਰੇਹ ਨੇ ਇਕ ਸਿਹਤ ਕੇਂਦਰ ਵਿਚ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤੈ। ਇਹ ਘਟਨਾ ਕਈ ਨਾਗਰਿਕ ਸਮਾਜ ਸੰਗਠਨ ਖਾਸ ਕਰਕੇ ਮੋਰੇਹ ਸਥਿਤ ਸੰਗਠਨਾਂ ਦੇ ਵੱਲੋਂ ਸਰਹੱਦੀ ਸ਼ਹਿਰ ਤੋਂ ਸੁਰੱਖਿਆ ਕਰਮੀਆਂ ਨੂੰ ਹਟਾਉਣ ਦੀ ਮੰਗ ਕੀਤੇ ਜਾਣ ਤੇ ਕੁਝ ਹਫ਼ਤੇ ਬਾਅਦ ਵਾਪਰੀ ਹੈ। ਉਧਰ ਕੇਰਲਾ ਦੇ ਕੋਚੀ ਦੇ ਵਿਚ ਵੱਖ ਵੱਖ ਧੜਿਆਂ ਵਿਚਾਲੇ ਦੁਸ਼ਮਣੀ ਵਧਾਉਣ ਵਾਲੇ ਬਿਆਨ ਦੇਣ ਦੇ ਦੋਸ਼ ਹੇਠ ਕੇਂਦਰੀ ਰਾਜ ਮੰਤਰੀ ਰਾਜੀਵ ਚੰਦਰ ਸ਼ੇਖਰ ਦੇ ਖਿਲਾਫ਼ ਅੱਜ ਕੇਸ ਦਰਜ ਕਰ ਲਿਆ ਗਿਆ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਚੰਦਰ ਸ਼ੇਖਰ ਨੇ ਕਿਹਾ ਇਸ ਕਾਰਵਾਈ ਦੇ ਰਾਹੀਂ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਜ਼ੀਆਨ ਦੇ ਵੱਲੋਂ ਹਮਾਸ ਨੂੰ ਵੰਡਿਆਏ ਜਾਣ ਵਾਲੇ ਪਰਦਾ ਚੁੱਕਿਆ ਗਿਆ। ਦੋਵਾਂ ਆਗੂਆਂ ਨੇ ਲੰਮੋ ਹੱਥੀ ਲੈਂਦਿਆਂ ਕੇਂਦਰੀ ਰਾਜ ਮੰਤਰੀ ਨੇ ਐਕਸ ਤੇ ਕਿਹਾ ਕਿ ਉਨ੍ਹਾਂ ਦੇ ਖਿਲਾਫ਼ ਇਹ ਕੇਸ ਵਿਰੋਧੀ ਗਠਜੋੜ ਇੰਡੀਆ ਦੇ ਦੋਵੇਂ ਭਾਈਵਾਲਾਂ ਨੇ ਸਾਂਝੇ ਤੌਰ ਤੇ ਦਰਜ ਕਰਵਾਇਆ। ਉਨ੍ਹਾਂ ਨੇ ਦੋਵਾਂ ਆਗੂਆਂ ਤੇ ਬੇਸ਼ਰਮੀ ਦੇ ਨਾਲ SDPI, PFI ਅਤੇ ਹਮਾਸ ਵਰਗੀਆਂ ਕੱਟੜਪੰਥੀ ਜਥੇਬੰਦੀਆਂ ਨੂੰ ਵਡਿਆਉਣ ਦਾ ਦੋਸ਼ ਲਗਾਇਆ। ਕੇਰਲਾ ਪੁਲਿਸ ਨੇ ਕੋਚੀ ਧਮਾਕਿਆਂ ਤੇ ਸੂਬੇ ਦੇ ਮਲਪੁਰਮ ਜ਼ਿਲ੍ਹੇ ਵਿਚ ਇਕ ਇਸਲਾਮਿਕ ਗਰੁੱਪ ਦੇ ਵੱਲੋਂ ਕਰਵਾਏ ਗਏ ਸਮਾਗਮ ਵਿਚ ਹਮਾਸ ਆਗੂ ਦੇ ਵੱਲੋਂ ਵਰਚੁਅਲੀ ਸੰਬੋਧਨ ਕਰਨ ਬਾਰੇ ਮੰਤਰੀ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਸਬੰਧੀ ਇਹ ਕੇਸ ਦਰਜ ਕੀਤੈ। ਟੋਰਾਂਟੋ ਦੇ ਵਿਚ ਐਂਬੂਲੈਂਸਾਂ ਦੀ ਘਾਟ ਹੁਣ ਰੋਜ਼ ਦੀ ਗੱਲ ਬਣ ਗਈ ਹੈ। ਸੋਮਵਾਰ ਨੂੰ ਸਿਟੀ ਦੀ ਪੈਰਾਮੈਡਿਕਸ ਯੂਨੀਅਨ ਨੇ ਕੋਡ ਰੈੱਡ ਜਾਰੀ ਕਰਨ ਤੋਂ ਬਾਅਦ ਇਹ ਗੱਲ ਆਖੀ। ਮੰਗਲਵਾਰ ਦੁਪਹਿਰ ਨੂੰ ਟੋਰਾਂਟੋ ਦੀ ਸਿਵਿਕ ਇੰਪਲਾਈਜ਼ ਯੂਨੀਅਨ ਲੋਕਲ 416 ਪੈਰਾਮੈਡਿਕਸ ਯੂਨਿਟ ਦੇ ਚੇਅਰ ਮਾਈਕ ਮੈਰੀਮੈਨ ਨੇ ਆਖਿਆ ਹੈ ਕਿ ਇਸ ਵਿਚ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਜੇ ਕੋਈ ਐਂਬੂਲੈਂਸ ਦੀ ਉਡੀਕ ਕਰਦਿਆਂ ਹੋਇਆ ਹੀ ਇਲਾਜ ਤੋਂ ਪਹਿਲਾਂ ਦਮ ਤੋੜ ਦੇਵੇ। ਇਸ ਤੋਂ ਇਕ ਦਿਨ ਪਹਿਲਾਂ ਯੂਨੀਅਨ ਨੇ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਲੋਕਾਂ ਨੂੰ ਸਿਟੀ ਵਿਚ ਐਂਬੂਲੈਂਸਾਂ ਦੀ ਘਾਟ ਤੋਂ ਜਾਣੂ ਕਰਵਾਇਆ ਸੀ। ਇਸ ਸਥਿਤੀ ਨੂੰ ਕੋਡ ਰੈੱਡ ਦਾ ਨਾਂ ਦਿੱਤਾ ਗਿਆ। ਘਰਾਂ ਵਿਚ ਦਾਖਲ ਹੋ ਕੇ ਚੋਰੀਆਂ ਕਰਨ ਤੇ ਡਾਕੇ ਮਾਰਨ ਦੇ ਮਾਮਲੇ ਦੇ ਵਿਚ ਟੋਰਾਂਟੋ ਪੁਲਿਸ ਨੇ ਇਕ 18 ਸਾਲਾਂ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚਕਾਰਾਂ ਨੂੰ 20 ਜੁਲਾਈ ਨੂੰ ਤੜਕੇ 4 ਵਜੇ ਤੋਂ ਪਹਿਲਾਂ ਗਲੇਨ ਕੈਰਨ ਐਵਨਿਊ ਤੇ ਬਾਥ ਸਟਰੀਟ ਏਰੀਆ ਦੇ ਵਿਚ ਡਾਕਾ ਮਾਰੇ ਜਾਣ ਦੀ ਕੋਸ਼ਿਸ਼ ਕਰਨ ਦੀ ਜਾਣਕਾਰੀ ਮਿਲੀ। ਦੋ ਗੱਡੀਆਂ ਵਿਚ ਸਵਾਰ ਹੋ ਕੇ ਤਿੰਨ ਮਸ਼ਕੂਕ ਇਕ ਘਰ ਵਿਚ ਪਹੁੰਚੇ, ਜਿੱਥੇ ਉਹ ਘਰ ਦੇ ਗੈਰਾਜ ਵਿਚ ਦਾਖਲ ਹੋਏ। ਉਥੋਂ ਭੱਜਣ ਤੋਂ ਪਹਿਲਾਂ ਉਨ੍ਹਾਂ ਨੇ ਗੈਰਾਜ ਵਿਚ ਕਾਫ਼ੀ ਭੰਨ ਤੋੜ ਕੀਤੀ। ਇਥੋਂ ਕੋਈ ਚੀਜ਼ ਚੋਰੀ ਹੋਣ ਦੀ ਖ਼ਬਰ ਨਹੀਂ ਮਿਲੀ। 8 ਦਿਨ ਬਾਅਦ 28 ਜੁਲਾਈ ਨੂੰ ਸਵੇਰੇ 4 ਵਜੇ ਦੇ ਨੇੜੇ ਤੇੜੇ ਪੁਲਿਸ ਨੂੰ ਫਾਰੈਸਟ ਹਿੱਲ ਏਰੀਆ ਦੇ ਵਿਚ ਐਗਲਿੰਟਨ ਐਵਨਿਊ ਵੈਸਟ ਤੇ ਸਪੈਡਿਨਾ ਰੋਡ ਏਰੀਆ ਦੇ ਵਿਚ ਕਿਸੇ ਦੇ ਚੋਰੀ ਦੇ ਨਾਲ ਘਰ ਵਿਚ ਦਾਖਲ ਹੋਣ ਦੀ ਕਾਲ ਮਿਲੀ। ਪੁਲਿਸ ਵੱਲੋਂ ਕੀਤੀ ਜਾਂਚ ਵਿਚ ਪਾਇਆ ਗਿਆ ਕਿ ਮਸ਼ਕੂਕ ਅਤੇ ਉਸਦੇ ਦੋ ਸਾਥੀ ਇਕ ਘਰ ਵਿਚ ਗਏ, ਜਿੱਥੇ ਉਨ੍ਹਾਂ ਨੇ ਘਰ ਦੇ ਅੰਦਰ ਤੇ ਗੱਡੀ ਦੀ ਖਿੜਕੀ ਵਿਚ ਚਾਕਿਆ, ਫਿਰ ਖਿੜਕੀ ਉਤੇ ਲੱਗਿਆ ਤਾਰਾਂ ਵਾਲਾ ਜਾਲ ਹਟਾਇਆ ਅਤੇ ਇਕ ਮਸ਼ਕੂਕ ਘਰ ਦੇ ਬੈਕਯਾਰਡ ਵਿਚ ਫੈਂਸ ਟੱਪ ਕੇ ਘਰ ਵਿਚ ਦਾਖਲ ਹੋ ਗਿਆ ਅਤੇ ਘਰ ਦੇ ਪਿਛਲੇ ਦਰਵਾਜ਼ੇ ਵੱਲ ਗਿਆ। ਮਸ਼ਕੂਕ ਨੇ ਜਦੋਂ ਘਰ ਦੇ ਪਿਛਲੇ ਦਰਵਾਜ਼ੇ ਉੱਤੇ ਲੱਗਿਆ ਗਲਾਸ ਪੇਨ ਤੋੜਿਆ ਤਾਂ ਘਰ ਦੇ ਜਾਗ ਗਏ, ਫਿਰ ਇਹ ਗਰੁੱਪ ਇੱਥੋਂ ਫਰਾਰ ਹੋ ਗਿਆ। ਇਸ ਤੋਂ ਦੋ ਦਿਨ ਬਾਅਦ 30 ਜੁਲਾਈ ਨੂੰ ਸਵੇਰੇ 3 ਵਜੇ ਅਧਿਕਾਰੀਆਂ ਨੂੰ ਆਰੀਓਲ ਪਾਰਕਵੇ ਤੇ ਕਿਲਬੈਰੀ ਰੋਡ ਏਰੀਏ ਤੋਂ ਕਾਲ ਮਿਲੀ। ਪਤਾ ਲੱਗਿਆ ਕਿ ਇਸ ਫੜੇ ਗਏ ਲੜਕੇ ਸਮੇਤ ਇਕ ਹੋਰ ਮਸ਼ਕੂਕ ਕਾਲੇ ਕੱਪੜੇ ਹੁੜੀਜ਼ ਪਾ ਕੇ ਮੂੰਹ ਢੱਕ ਕੇ ਇਕ ਘਰ ਵਿਚ ਪਹੁੰਚੇ। ਦੋਵਾਂ ਮਸ਼ਕੂਕਾਂ ਨੇ ਡਰਾਈਵਵੇ ਦੇ ਵਿਚ ਖੜੀਆਂ ਦੋ ਗੱਡੀਆਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਮਿਲੀ। ਫਿਰ ਮਸ਼ਕੂਕਾਂ ਨੇ ਘਰ ਦੇ ਸਾਹਮਣੇ ਵਾਲੇ ਦਰਵਾਜ਼ੇ ਤੋਂ ਘਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਦਸਿਆ ਕਿ ਉਨ੍ਹਾਂ ਨੇ ਘਰ ਦੀ ਖਿੜਕੀ ਵਿਚ ਟਾਰਚ ਨਾਲ ਝਾਕ ਕੇ ਵੇਖਿਆ ਪਰ ਫਿਰ ਬਾਹਰੋਂ ਹੀ ਭੱਜ ਗਏ। ਇਸੇ ਤਰ੍ਹਾਂ 23 ਅਕਤੂਬਰ ਨੂੰ ਵੀ ਪੁਲਿਸ ਨੂੰ ਇਟੋਬੀਕੋ ਦੇ ਵਿਚ ਐਗਲਿੰਗਟਨ ਐਵੀਨਿਊ ਵੈਸਟ ਤੇ ਇਨਲਿੰਗਸਟਨ ਐਵੀਨਿਊ ਏਰੀਆ ਦੇ ਵਿਚ ਸੱਦਿਆ ਗਿਆ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਤਿੰਨ ਮਸ਼ਕੂਕ ਇਕ ਘਰ ਵਿਚ ਪਹੁੰਚੇ ਅਤੇ ਉਨ੍ਹਾਂ ਨੇ ਕੋਈ ਚੀਜ਼ ਸੁੱਟ ਕੇ ਸਾਹਮਣੇ ਵਾਲੇ ਦਰਵਾਜ਼ੇ ਦਾ ਕੱਚ ਤੋੜ ਦਿੱਤਾ। ਫਿਰ ਮਸ਼ਕੂਕ ਘਰ ਦੇ ਅੰਦਰ ਦਾਖਲ ਹੋਏ ਤੇ ਉਨ੍ਹਾਂ ਨੇ ਘਰ ਦੇ ਮਾਲਕ ਤੋਂ ਨਗਦੀ ਤੇ ਗੱਡੀ ਦੀਆਂ ਚਾਬੀਆਂ ਮੰਗੀਆਂ। ਫਿਰ ਮਸ਼ਕੂਕ ਗੈਰਾਜ ਦਾ ਦਰਵਾਜ਼ਾ ਭੰਨ ਕੇ ਗੱਡੀ ਚੋਰੀ ਕਰਕੇ ਫਰਾਰ ਹੋ ਗਏ। ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ। 29 ਅਕਤੂਬਰ ਨੂੰ ਜਾਂਚ ਕਰਨ ਦੱਸਿਆ ਕਿ ਪ੍ਰੋਵਿੰਸ਼ੀਅਲ ਕਾਰ ਚੈਕਿੰਗ ਟਾਸਕ ਫੋਰਸ ਨੇ 18 ਸਾਲਾਂ ਦੇ ਟੋਰੋਂਟੋ ਵਾਸੀ ਗੁਲਾਮ ਸਖੀ ਸੈਂਗਰ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਨੂੰ ਕਈ ਚਾਰਜਸ ਦਾ ਸਾਹਮਣਾ ਵੀ ਕਰਨਾ ਪਿਆ। ਸਿਕਿਉਰਿਟੀ ਸਬੰਧੀ ਚਿੰਤਾ ਦੇ ਕਾਰਨ ਫੈਡਰਲ ਸਰਕਾਰ ਦੇ ਵੱਲੋਂ ਵੀਚੈਟ ਤੇ ਕੈਸਪਰਸਕੀ ਵਰਗੀਆਂ ਐਪਲੀਕੇਸ਼ਨਸ ਨੂੰ ਆਪਣੇ ਫੋਨਸ ਉੱਤੇ ਬੈਨ ਕੀਤਾ ਜਾ ਰਿਹਾ ਹੈ। ਵੀਚੈਟ ਚੀਨ ਦੀ ਕੰਪਨੀ ਟੈਂਸੈਂਟ ਦਾ ਸੋਸ਼ਲ ਨੈਟਵਰਕ ਮੈਸੇਜਿੰਗ ਤੇ ਪੇਮੈਂਟ ਸਬੰਧੀ ਐਪ ਹੈ, ਜਦਕਿ ਕੈਸਪਰਸਕੀ ਨੂੰ ਰੂਸੀ ਕਾਰੋਬਾਰੀ ਯੂਜੀਨ ਕੈਸਪਰਸਕੀ ਦੇ ਵੱਲੋਂ ਤਿਆਰ ਕੀਤਾ ਗਿਆ। ਇਹ ਸਾਈਬਰ ਸਿਕਿਉਰਿਟੀ ਤੇ ਐਂਟੀਵਾਇਰਸ ਸਾਫਟਵੇਅਰ ਮੁਹੱਈਆ ਕਰਵਾਉਂਦਾ। ਸਰਕਾਰ ਨੇ ਆਖਿਆ ਕਿ ਦੋਵੇਂ ਐਪਸ ਉਨ੍ਹਾਂ ਦੀਆਂ ਡਿਵਾਈਸਾਂ ਤੋਂ ਹਟਾਏ ਜਾਣਗੇ ਅਤੇ ਭਵਿੱਖ ਵਿਚ ਯੂਜ਼ਰਸ ਨੂੰ ਵੀ ਵੀਚੈਟ ਜਾਂ ਫਿਰ ਕੈਸਪਰਸਕੀ ਪ੍ਰੋਡਕਟਸ ਡਾਊਨਲੋਡ ਕੀਤੇ ਜਾਣ ਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਇਹ ਵੀ ਆਖਿਆ ਗਿਆ ਕਿ ਕੈਨੇਡਾ ਦੇ ਚੀਫ਼ ਇਨਫਰਮੇਸ਼ਨ ਆਫਿਸਰ ਨੂੰ ਇਕ ਪੱਕਾ ਯਕੀਨ ਹੈ ਕਿ ਵੀਚੈਟ ਤੇ ਕੈਸਪਰਸਕੀ ਐਪਸ ਦੇ